श्री हर राय नमो कर जोरी नमो श्री हर कृष्ण मनाओ बहोरी तेग बहादुर परम कृपाला जी परम कृपाला श्री गुरु गोविंद सिंह बिसाला तरों तरा पर पुन पुन सीसा जी पुन पुन सीसा बंदो बार बार जगदी एकंकार सतगुरु ते प्रसाद सच होए वाहे गुरु जी की फतेह है बेगन बिनाशन सोए जिस मह अमृत ज्ञान है मानक भगत वैराग गुरु ग्रंथ साहेब योदद बंदो कर अनुराग गुरु ग्रंथ साहेब योदद बंदो कर अनुराग
दोहरा हो तो नरंगे प्रण कियो तख्त बहन सो काल तुर्क करो सब हिंदुअन सूबे बायन पाल
वाहिगुरु जी का खालसा वाहिगुरु जी की फतेह। धन धन गुरुदेव जिस संग हर जपे गुर कृपाल जब पहे ताव गुण सब छपे ऐसे करण कारण दीन दयाल भगत बछल सतगुरु श्री गुरु ग्रंथ साहिब जी महाराज जी दी पवित्र पावन हजूरी च जुड़ बैठी गुरु की साजी और निवाजी हुई गुरु का खास रूप गुरु खालसा साध संगत वड्या भागा वाले हो नेता प्रति गुरु चरणा च जुड़ के सतगुरु नौवे पातशाह जगत गुरु श्री गुरु तेग बहादुर साहब जी महाराज जी दियां खुशियां प्राप्त कर दे श्री गुर पंथ प्रकाश इस पवित्र ग्रंथ दी चल रही लड़ीवार कथा आप जी बहुत ही अदब नाल सत्कार नाल श्रद्धा नाल सरवण कर रहे धन गुरु नानक देव साहब जी महाराज जी दियां कुछ उदासियां दा जिक्र भाई साहब भाई रतन सिंह होना ने कीता कारू नाल हुई गोष्ठी दा जिक्र कीता कैप्टन मरे ने पुछया है कि गुरु नानक साहब तो बाद गुरता गद्दी ते कौन बैठे हो बंसावली भाई रतन सिंह होना ने दसी फिर कैप्टन मरे ने सवाल किया कि गुरु घर दा और बादशाह दे नाल ही जिहड़ा वैर विरोध पिया ए किवें होया क्योंकि जे मुगलां नूं बादशाही गुरु नानक साहब ने दित्ती है ते फिर ये गुरु घर दे विरोधी किवें होए तो भाई साहब भाई रतन सिंह जी नौवें पातशाह धन गुरु तेग बहादुर साहब जी की शहीदी का साका सुनाउण लगे हैं नौवें पातशाह की शहादत का यह साका ऐसा साका है जेड़ा परोपकार वास्ते सतगुरां ने वरताया اور یہ ایسا لاسانی ساکا ہے جڑا کسے دوسرے دے تلک تے جنجو دی راکھی واسطے اپنے سیس دا دان دتا ہے۔ بھائی کان سنگھ نابا جی نے بڑے سندر بچن لکھے نے، وہ لکھتے نے کہ ہندوستان دی یگ بیدی وچ، ہندوستان دی یگ بیدی وچ سری گرو تیگ بہادر صاحب جی نے اپنے سیس دی اہوتی دے کے ہندو دھرم دے تلک تے جنجو دی راکھی کیتی۔ تدے کلگی تر جی کہیں دے تلک جنجو راکھا پرب تاں کا، تینا دے تلک جنجو دے راکھے نے ستگرو۔ آؤ شری گرو تیگ بہادر صاحب جی دے ساکے دی شہیدی ساکے دی کتھا سربن کریے، جس ساکے نو سمچے پنتھ نے اپنی درشٹی وچ رکھیا اور آخیا تیگ بہادر جی دا ساکا یاد کر کے لیا وانگے ایک طوفان داتا۔ شری گرو تیگ بہادر صاحب دے شہیدی ساکے تو بعد ایک ایسا انقلاب اٹھیا، جنگ یدھ ہوئے کہ بھارت کھنڈ دی بھومی تو انہاں مغلاں دے راج دی صفا اٹھ گئی، اٹھ گئی صفا ملیچ کی، کر کوڑا پاسار، ڈنکا باجیا فتح کا نیک لنک اوتار۔ آؤ نویں پاتشاہ حاضر ہوت جہاں سمرے، جتھے سمریے سری گرو تیگ بہادر صاحب اتھے ہی حاضر نے۔ دین دیال ستگرو نویں پاتشاہ دے پوتر چرنا وچ اپنی حاضریاں لوائیے، رسنا پوتر کر دیں، آخو جی ستنام شری
واہے گرو صاحب جی،
ستنام
شری واہے گرو صاحب جی، دوہرا ہو تو نرنگے پرن کیو تخت بہن سو کال۔
یہ دا نا پاوے اورنگزیب سی پر سکھ اتہاس وچ جو ساڈے سکھاں نے اتہاس لکھیا، بھائی سنتوک سنگھ جی نے جا بھائی رتن سنگھ جی نے جا گیانی گیان سنگھ ہونا نے، انہاں نے نرنگا لکھیا نرنگا۔ آم کر کے سنگا دی رسنا دے اتے ہی نا چڑیا نرنگا، ماریا نرنگا ترکڑا بڑ تیج کرارا، اینو نرنگا یعنی کہ جیدہ ایک رنگ نہیں ہے، ایک مذہب نہیں ہے ایدہ۔ جس ویلے نرنگا ہندوستان دے تخت تے بیٹھا اینے اپنے ہردے چ پران کیتا،
ترک کرو سب ہندوان سوبے بائن پال،
انہیں پرن کیتا کہ میں جننے ہندو نے انہاں نو مسلمان بناونا، اے قسم کھا دی انہیں، اے پرن کیتا، اور اے پرن کیتا کہ جننے ہندو نے بائی سوبے سن ہندوستان دے اس ویلے، بائی دے بائی صوبیاں وچوں جتھے جتھے بھی ہندو ملن گے انہاں نو پال پال کے میں مسلمان بناونا، اے پران نرنگے نے کیتا۔
جو پائی تیگ بہادر بڑ بل تاری،
تن شری گرو تیگ بہادر صاحب سچے پاتشاہ جی مہاراج جو وڈے بل دے تارنی ہن،
پرگٹ پائی گل دنیا ساری،
شری گرو تیگ بہادر صاحب دا پرتاپ ستگراں دی وڈیائی ساری دنیا دے وچ پرگٹ ہوئی، پرگٹ پئے گرو تیگ بہادر نویں پاتشاہ جی دی سوبھا ستگراں دی وڈیائی پورے بھارت کھنڈ وچ ہی نہیں، بھارت کھنڈ تو باہر دیاں جنیاں ترتیاں نے اوتھے وی شری گرو تیگ بہادر صاحب جی دی وڈیائی اجاگر ہوئی۔
جاں پہ آئے پرے کو دکھ،
جس تے وی کوئی دکھ آؤندا سی پورے وشو بھر دے وچ، جس تے بھی کوئی دکھ آؤں دا سی، کسے پرکار دی کسے نو کوئی تکلیف ہوندی سی،
پرے چرن میں ਹੋਵੇ ਸੁਖ।
ਉਹ ਆ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨੀ ਪੈਂਦਾ, ਜਿਸ ਵੀ ਦੁੱਖ ਕਰਕੇ ਆਹਤ ਹੋ ਕੇ ਨੌਵੇਂ ਪਾਤਸ਼ਾਹ ਦੇ ਚਰਨਾਂ ਵਿਚ ਕੋਈ ਮਾਈ ਭਾਈ ਆਉਂਦਾ, ਸਤਿਗੁਰਾਂ ਦੇ ਚਰਨਾਂ ਨੂੰ ਛੂੰਦਿਆਂ ਉਹਦੇ ਦੁੱਖ ਦੀ ਨਿਰਵਿਰਤੀ ਔਰ ਉਹਨੂੰ ਸੁੱਖ ਦੀ ਪ੍ਰਾਪਤੀ ਹੋ ਜਾਣੀ, ਦੁੱਖ ਦੂਰ ਹੋ ਜਾਣੇ ਔਰ ਸੁੱਖ ਪ੍ਰਾਪਤ ਹੋ ਜਾਣੇ।
ਦੁਨੀਆਂ ਮਤਲਬ ਸੁੱਖ ਕੀ ਸਾਰੀ,
ਇਹ ਦੁਨੀਆਂ ਮਤਲਬ ਹੀ ਹੈ ਸੁੱਖ ਦੀ। ਹਰ ਇੱਕ ਬੰਦੇ ਨੂੰ ਸੁੱਖ ਚਾਹੀਦਾ, ਸੁੱਖ ਦਾ ਮਤਲਬ ਸਾਰੀ ਦੁਨੀਆਂ ਅੰਦਰ ਹੈ।
ਆਵੇ ਸ਼ਰਨੀ ਜੈ ਭੈ ਭਾਰੀ,
ਜਿਹਦੇ ਅੰਦਰ ਵੀ ਕੋਈ ਭੈ ਹੁੰਦਾ, ਜਿਹਦੇ ਅੰਦਰ ਵੀ ਕੋਈ ਡਰ ਹੁੰਦਾ, ਸਹਿਮ ਹੁੰਦਾ, ਉਹ ਚੱਲ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਰਨ ਆਉਂਦਾ। ਜੇ ਰਾਜੇ ਰਾਮ ਸਿੰਘ ਦੇ ਮਨ ਚ ਭੈ ਆਇਆ ਕਿ ਅਸਾਮ ਜਾਣਾ, ਗੁਰੂ ਸਾਹਿਬ ਦੀ ਸ਼ਰਨ ਚ ਆ ਗਿਆ। ਤੂੰ ਜਿਹਨੇ ਮਨ ਵਿਚ ਭੈ ਹੋਣਾ, ਡਰ ਹੋਣਾ, ਉਹ ਸਤਿਗੁਰਾਂ ਦੀ ਸ਼ਰਨ ਵਿਚ ਆ ਜਾਂਦਾ।
ਲਗਤ ਚਰਨ ਹੋਏ ਤੁਰਤ ਸੁਖਾਰੇ,
ਜਦੋਂ ਆ ਕੇ ਸਤਿਗੁਰਾਂ ਦੇ ਚਰਨੀ ਲੱਗਦੇ, ਤੁਰਤ ਫੁਰਤ ਉਸੇ ਵੇਲੇ ਉਹਨਾਂ ਨੂੰ ਸੁੱਖ ਦੀ ਪ੍ਰਾਪਤੀ ਹੋ ਜਾਣੀ। ਨੌਵੇਂ ਪਾਤਸ਼ਾਹ ਦੇ ਚਰਨ ਐਸੇ ਸੁਖਦਾਤੇ ਨੇ, ਕਿਸੇ ਦੁੱਖ ਕਰਕੇ ਕਿਸੇ ਦੁਖੀ ਹੋਣਾ, ਕਿਸੇ ਭੈ ਕਰਕੇ ਕਿਸੇ ਡਰਿਆ ਹੋਣਾ, ਜਦੋਂ ਸਤਿਗੁਰੂ ਨੌਵੇਂ ਪਾਤਸ਼ਾਹ ਦੇ ਚਰਨ ਸਪਰਸ਼ ਕਰਨੇ ਤਾਂ ਉਹਨਾਂ ਦੇ ਦੁੱਖ ਤੇ ਡਰ ਦੂਰ ਹੋ ਜਾਣੇ।
ਪ੍ਰਗਟ ਪਈ ਇਹ ਗੱਲ ਜਗ ਸਾਰੇ,
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਇਹ ਗੱਲ, ਯਾਨੀ ਕਿ ਇਹ ਵਡਿਆਈ ਸਾਰੇ ਜਗਤ ਦੇ ਵਿਚ ਪ੍ਰਗਟ ਹੋ ਗਈ, ਸਾਰੇ ਸੰਸਾਰ ਦੇ ਵਿਚ ਜਾਹਰ ਹੋ ਗਈ।
ਦੋਹਰਾ ਚਲੀ ਕਹਾਵਤ ਸਭ ਜਗੇ ਯੇ ਸਾਚੋ ਅਵਤਾਰ,
ਸਾਰੇ ਜਗਤ ਦੇ ਵਿਚ ਇਹ ਗੱਲ ਪ੍ਰਗਟ ਹੋ ਗਈ ਔਰ ਇਹ ਗੱਲ ਚੱਲ ਪਈ, ਹਰ ਇੱਕ ਦੀ ਰਸਨਾ ਤੇ ਬਚਨ ਚੱਲਣ ਲੱਗਾ ਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਅਕਾਲ ਪੁਰਖ ਦਾ ਸੱਚਾ ਅਵਤਾਰ ਹਨ, ਇਹ ਸੱਚੇ ਅਵਤਾਰ ਹਨ। ਅਵਤਾਰ ਦਾ ਮਤਲਬ ਹੁੰਦਾ ਹੈ ਜਿਹੜਾ ਕਿਸੇ ਦੀ ਆਪਦਾ ਨੂੰ ਹਰਨ ਵਾਸਤੇ ਸੰਸਾਰ ਚ ਆਇਆ ਹੋਵੇ ਉਹਨੂੰ ਅਵਤਾਰ ਕਹਿੰਦੇ ਹੈ। ਹੋਰ ਅਰਥ ਵੀ ਕੀਤੇ ਜਾਂਦੇ ਨੇ ਅਵਤਾਰ ਦੇ, ਪਰ ਆਪਤ ਹਰਨੇ ਕਰਕੇ ਅਵਤਾਰ ਹੈ, ਜੋ ਆਪਦਾ ਹਰ ਲਵੇ ਉਹਨੂੰ ਅਵਤਾਰ ਕਹਿੰਦੇ। ਸਭ ਪਾਸੇ ਗੱਲ ਚੱਲ ਪਈ ਕਿ ਜੇ ਮੱਖਣ ਸ਼ਾਹ ਲੁਬਾਣੇ ਤੇ ਆਪਦਾ ਆਉਂਦੀ ਹੈ, ਸਮੁੰਦਰ ਵਿਚ ਬਰੇਤੀ ਚ ਧਸੇ ਜਹਾਜ਼ ਵੇਲੇ, ਉਹ ਅਰਦਾਸ ਕਰਦਾ ਤੇ ਸਤਿਗੁਰੂ ਜੀ ਉਹਦੀ ਆਪਦਾ ਹਰ ਲੈਂਦੇ ਹਨ। ਨੌਵੇਂ ਗੁਰਦੇਵ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚ ਦਾ ਅਵਤਾਰ ਨੇ, ਅਕਾਲ ਪੁਰਖ ਦਾ ਅਵਤਾਰ ਹਨ। ਇਹ ਕਹਿਵਤ ਸਾਰੇ ਜਗਤ ਵਿਚ ਚੱਲ ਪਈ,
ਸ਼ਰਨੀ ਆਵੇ ਜੋ ਉਸੇ ਸੋ ਉਤਰੇ ਪਾਰ।
ਜਿਹੜਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਰਣੀ ਆਉਂਦਾ, ਮਹਾਰਾਜ ਜੀ ਦੇ ਚਰਨਾਂ ਵਿਚ ਆਉਂਦਾ, ਉਹ ਇਹ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਂਦਾ, ਉਹ ਇਸ ਭਾਵ ਸਾਗਰ ਤੋਂ ਪਾਰ ਉਤਰ ਜਾਂਦਾ ਹੈ।
ਜੋ ਪਈ ਤੋਲੋ ਤੁਰਕਨ ਪਾਇਓ ਜ਼ੋਰ,
ਇੱਧਰ ਨੌਵੇਂ ਪਾਤਸ਼ਾਹ ਦੀ ਵਡਿਆਈ ਉਜਾਗਰ ਹੋ ਰਹੀ ਸੀ, ਉਧਰ ਔਰੰਗਜ਼ੇਬ ਦੇ ਜਿਹੜੇ ਅਨਿਆਈ ਸੀ, ਉਹਦੇ ਜਿਹੜੇ ਸੂਬੇਦਾਰ ਸੀ, ਉਹਦੇ ਵੱਲੋਂ ਮੁਕਰਰ ਕੀਤੇ ਹੋਏ ਕਾਜੀ ਮੌਲਵੀ ਉਲਮਾਓ ਸੀ, ਉਹਨਾਂ ਨੇ ਪੂਰੇ ਹਿੰਦੁਸਤਾਨ ਦੇ ਹਿੰਦੂਆਂ ਤੇ ਆਪਣਾ ਜ਼ੋਰ ਪਾਉਣਾ ਸ਼ੁਰੂ ਕੀਤਾ, ਉਹਨਾਂ ਦੇ ਧਰਮ ਬਦਲਣ ਦੇ ਯਤਨ ਕੀਤੇ।
ਮੁਸਲਮਾਨ ਕਰੇ ਹਿੰਦੂਆਂ ਟੋਰ,
ਲੱਭ ਲੱਭ ਕੇ ਹਿੰਦੂਆਂ ਨੂੰ ਉਹਨਾਂ ਨੂੰ ਜਬਰੀ ਮੁਸਲਮਾਨ ਬਣਾਇਆ ਜਾਣ ਲੱਗਾ, ਉਹਨਾਂ ਨੂੰ ਜਬਰੀ ਮੁਸਲਮਾਨ ਧਰਮ ਦਾ ਧਾਰਨੀ ਬਣਾਇਆ ਜਾਣ ਲੱਗ ਪਿਆ। ਔਰੰਗਜ਼ੇਬ ਦੇ ਜਿਹੜੇ ਅਨਿਆਈ ਸੀ, ਉਹ ਹੁਣ ਜਬਰੀ ਜਬਰੀ ਜ਼ੁਲਮ ਕਰਕੇ ਲੋਕਾਂ ਦਾ ਧਰਮ ਤਬਦੀਲ ਕਰਨ ਲੱਗੇ।
ਤੋ ਹਿੰਦੂਆਂ ਕੋ ਚਿੰਤਾ ਪਰੀ,
ਜਦੋਂ ਜ਼ਬਰਦਸਤੀ ਮੁਸਲਮਾਨ ਬਣਾਉਣ ਲੱਗੇ, ਹਿੰਦੂਆਂ ਦੇ ਮੰਦਰ ਢਾ ਕੇ ਨੇਸ ਤੋਂ ਨਬੂਤ ਕੀਤੇ ਜਾਣ ਲੱਗੇ, ਮੂਰਤੀਆਂ ਢਾ ਕੇ ਰੋੜ ਕੇ ਰੱਖ ਦਿੱਤੀਆਂ, ਤਾਂ ਹੁਣ ਹਿੰਦੁਸਤਾਨ ਦੇ ਜਿੰਨੇ ਹਿੰਦੂ ਸਨ ਸਭ ਦੇ ਮਨ ਚ ਚਿੰਤਾ ਆਈ ਕਿ ਸਾਡਾ ਤਾਂ ਇੱਦਾਂ ਧਰਮ ਸਮਾਪਤ ਹੋ ਜਾਏਗਾ, ਕੁਝ ਸਾਲ ਇਹ ਵਰਤਾਰਾ ਹੋਰ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਸਾਡੇ ਧਰਮ ਦਾ ਤਾਂ ਨਾਮੋ ਨਿਸ਼ਾਨ ਮੁੱਕ ਜਾਏਗਾ, ਏਦਾਂ ਦਾ ਲੋਕਾਂ ਦੇ ਵਿੱਚ ਚਿੰਤਾ ਫੈਲੀ।
ਮਸਲਤ ਇਉਂ ਤਬ ਹਿੰਦੂਆਂ ਕਰੀ,
ਜਿੰਨੇ ਹਿੰਦੂ ਸਨ ਉਹਨਾਂ ਸਾਰਿਆਂ ਨੇ ਰਲ ਕੇ ਸਲਾਹ ਕੀਤੀ, ਮਸਲਤ ਕਹਿੰਦੇ ਨੇ ਸਲਾਹ ਨੂੰ, ਰਲ ਕੇ ਸਾਰਿਆਂ ਨੇ ਸਲਾਹ ਕੀਤੀ, ਮਤਾ ਪਕਾਇਆ,
ਗੱਲ ਲਗਾਈਏ ਬ੍ਰਹਮਨ ਸੀਸ।
ਹਿੰਦੂਆਂ ਨੇ ਸਾਰਿਆਂ ਨੇ ਰਲ ਕੇ ਸਲਾਹ ਕੀਤੀ ਵੀ ਆਪਣੇ ਗੁਰੂ ਨੇ ਬ੍ਰਾਹਮਣ, ਉਹ ਬ੍ਰਾਹਮਣ ਸਾਡੇ ਧਰਮ ਦੇ ਠੇਕੇਦਾਰ ਨੇ, ਜਦੋਂ ਕੋਈ ਸਮੱਸਿਆ ਹੁੰਦੀ ਹੈ ਉਹ ਆਉਂਦੇ ਆ ਸਾਡੇ ਕੋਲ, ਕੋਈ ਦਾਨ ਦਕਸ਼ਿਣਾ ਲੈਣੀ ਹੁੰਦੀ ਹੈ ਤਾਂ ਆਉਂਦੇ ਆ, ਤੋ ਉਹ ਸਾਡੇ ਉੱਤੇ ਭਾਰੂ ਨੇ ਬ੍ਰਾਹਮਣ। ਹੁਣ ਮੁਸੀਬਤ ਦਾ ਸਮਾਂ, ਹੁਣ ਉੜਦੇ ਨਹੀਂ ਸਾਡੇ ਕੋਲ ਆਉਂਦੇ ਨਹੀਂ, ਕਹਿੰਦੇ ਇੱਦਾਂ ਕਰੀਏ ਵੀ ਇਹ ਜਿਹੜੇ ਬ੍ਰਾਹਮਣ ਨੇ ਸਾਰੇ, ਜਿਹੜੇ ਬਾਕੀ ਵਰਣਾਂ ਦੇ ਹਿੰਦੂ ਸੀ, ਖੱਤਰੀ, ਸ਼ੂਦਰ ਜਾਂ ਵੈਸ਼, ਉਹਨਾਂ ਆਖਿਆ ਵੀ ਹੁਣ ਜਿਹੜੇ ਬ੍ਰਾਹਮਣ ਨੇ ਇਹਨਾਂ ਦੇ ਗਲ ਪਾਈਏ ਗਲਾਵਾਂ, ਇੱਦਾਂ ਦੀ ਤਰਕੀਬ ਲੱਭੀਏ ਕਿ ਜਿਹਦੇ ਨਾਲ ਸਾਡੇ ਗਲੋਂ ਲੈ ਕੇ ਉਹ ਰੰਗਾ ਇਹਨਾਂ ਬ੍ਰਾਹਮਣਾਂ ਦੇ ਗਲ ਪੈ ਜਾਵੇ।
ਜੋ ਉਨ ਕੀ ਕੱਚ ਮਨੇ ਜਗਦੀਸ਼,
ਕਿਉਂਕਿ ਬ੍ਰਾਹਮਣ ਕਹਿੰਦੇ ਆ ਵੀ ਅਸੀਂ ਠੇਕੇਦਾਰ ਆ ਧਰਮ ਦੇ, ਮੰਦਰਾਂ ਦੇ ਵਿੱਚ ਜਿਹੜਾ ਭਗਵਾਨ ਹੈ ਉਹ ਸਾਡੀ ਮੰਨਦਾ, ਹੋਰ ਕਿਸੇ ਨੂੰ ਤਾਂ ਇਹ ਪੂਜਾ ਵੀ ਨਹੀਂ ਕਰਨ ਦਿੰਦੇ, ਤੇ ਫਿਰ ਜੇ ਜਗਦੀਸ਼ ਇਹਨਾਂ ਦੀ ਮੰਨ ਲਏ, ਭਗਵਾਨ ਇਹਨਾਂ ਦੀ ਮੰਨ ਲਏ, ਤੇ ਇਹਨਾਂ ਦੇ ਗਲ ਦੇ ਵਿੱਚ ਪੈ ਜਾਵੇ ਸਮੱਸਿਆ, ਤੇ ਇਹ ਹੁਣ ਸਾਡਾ ਨਿਸਤਾਰਾ ਕਰਨ।
ਹਿੰਦੂ ਗਰੀਬਨ ਨੇ ਹੱਥ ਜੋੜੇ,
ਕਹਿੰਦੇ ਜਿੰਨੇ ਉਹ ਗਰੀਬ ਹਿੰਦੂ ਸੀ ਸਾਰੇ ਇਕੱਠੇ ਹੋ ਕੇ ਔਰੰਗਜ਼ੇਬ ਕੋਲ ਗਏ, ਔਰੰਗਜ਼ੇਬ ਕੋਲ ਦਿੱਲੀ ਜਾ ਕੇ ਉਹਨਾਂ ਨੇ ਹੱਥ ਜੋੜ ਕੇ ਪੁਕਾਰ ਕੀਤੀ,
ਨੌਰੰਗੇ ਅੱਗੇ ਖੜੇ ਪਏ ਸੋੜੇ,
ਨੌਰੰਗੇ ਦੇ ਸਾਹਮਣੇ ਜਾ ਕੇ ਖਲੋ ਗਏ। ਸੋੜੇ ਦਾ ਮਤਲਬ ਹੁੰਦਾ ਦੁਖੀ ਹੋ ਕੇ, ਬੜੇ ਦੁਖੀ ਹੋ ਕੇ, ਫਰਿਆਦੀ ਹੋ ਕੇ, ਜਿੰਨੇ ਹਿੰਦੂ ਸਨ ਹਿੰਦੁਸਤਾਨ ਦੇ ਉਹ ਇਕੱਠੇ ਹੋ ਕੇ ਨੌਰੰਗੇ ਕੋਲ ਪਹੁੰਚੇ, ਦੇ ਅੱਗੇ ਹੱਥ ਜੋੜ ਕੇ ਪੁਕਾਰ ਕਰਨ ਲੱਗੇ,
ਹਮ ਹੈ ਬ੍ਰਾਹਮਣੋ ਕੇ ਅਧੀਨ,
ਕਹਿਣ ਲੱਗੇ ਬਾਦਸ਼ਾਹ ਤੂੰ ਸਾਨੂੰ ਸਾਰੇ ਹਿੰਦੂਆਂ ਨੂੰ ਤੰਗ ਕਰ ਰਿਹਾ, ਮੁਸਲਮਾਨ ਬਣਾਉਣਾ, ਅਸੀਂ ਸਾਰੇ ਆਖੇ ਲੱਗਦੇ ਹਾਂ ਬ੍ਰਾਹਮਣਾਂ ਦੇ, ਬ੍ਰਾਹਮਣ ਜਿਹੜਾ ਸਾਨੂੰ ਕਰਮ ਕਰਨ ਨੂੰ ਕਹਿੰਦਾ, ਉਹ ਤਾਂ ਸਾਨੂੰ ਕੱਪੜਾ ਜਿਹੜਾ ਪਾਉਣ ਨੂੰ ਕਹਿਣ ਵੀ ਵੀਰਵਾਰ ਨੂੰ ਇਹ ਪਾਉਣਾ ਸੀ ਤਾਂ ਉਹ ਕੱਪੜਾ ਪਾਉਂਦੇ ਹਾਂ, ਜਿਹੜੇ ਰੰਗ ਤੋਂ ਸਾਨੂੰ ਵਰਜਦੇ ਅਸੀਂ ਤਾਂ ਉਹ ਰੰਗ ਦਾ ਕੱਪੜਾ ਨਹੀਂ ਪਾਉਂਦੇ, ਜਿਹੜਾ ਧਾਗਾ ਉਹ ਕਹਿੰਦੇ ਆ ਵੀ ਹੱਥ ਚ ਬੰਨੋ ਅਸੀਂ ਉਹ ਧਾਗਾ, ਜਿਹੜਾ ਦਾਨ ਕਰਨ ਨੂੰ ਕਹਿੰਦੇ ਅਸੀਂ ਉਹ ਦਾਨ ਕਰਦੇ ਹਾਂ, ਅਸੀਂ ਤਾਂ ਸਾਰੇ ਬ੍ਰਾਹਮਣਾਂ ਦੇ ਪਿੱਛੇ ਚੱਲਦੇ ਹਾਂ, ਜਿੰਨੇ ਹਿੰਦੁਸਤਾਨ ਦੇ ਸਾਡੇ ਬ੍ਰਾਹਮਣ ਨੇ ਅਸੀਂ ਉਹਨਾਂ ਦੇ ਅਧੀਨ ਹੋ ਕੇ ਉਹਨਾਂ ਦੇ ਆਖੇ ਲੱਗਦੇ ਹਾਂ।
ਉਨਕੋ ਲਿਆਵੋ ਪਹਿਲੇ ਦੀਨ,
ਸਾਨੂੰ ਮੁਸਲਮਾਨ ਬਣਾਉਣ ਦੀ ਬਜਾਏ ਤੂੰ ਪਹਿਲਾਂ ਉਹਨਾਂ ਬ੍ਰਾਹਮਣਾਂ ਨੂੰ ਮੁਸਲਮਾਨ ਬਣਾ, ਸਾਰੇ ਬ੍ਰਾਹਮਣਾਂ ਨੂੰ ਸੱਦ ਕੇ ਉਹਨਾਂ ਨੂੰ ਜੇ ਤੂੰ ਮੁਸਲਮਾਨ ਬਣਾ ਲਵੇ,
ਹਮ ਪੀ ਹੋਵੇ ਤਿਸਈ ਦੀਨ,
ਜਿਨ੍ਹਾਂ ਦੇ ਅਧੀਨ ਅਸੀਂ ਆ, ਜੇ ਉਹ ਬ੍ਰਾਹਮਣ ਹੀ ਹਿੰਦੂ ਮੁਸਲਮਾਨ ਬਣ ਗਏ ਤੇ ਫਿਰ ਅਸੀਂ ਤਾਂ ਆਪੇ ਬਣ ਜਾਣਾ ਉਹਨਾਂ ਦੇ ਪਿੱਛੇ ਪਿੱਛੇ, ਫਿਰ ਤੈਨੂੰ ਕੱਲੇ ਕੱਲੇ ਨੂੰ ਥੋੜੀ ਬਣਾਉਣਾ ਪੈਣਾ, ਤੂੰ ਹੁਣ ਕੱਲੇ ਬ੍ਰਾਹਮਣਾਂ ਨੂੰ ਮੁਸਲਮਾਨ ਬਣਾ, ਜੇ ਉਹ ਮੁਸਲਮਾਨ ਬਣ ਜਾਣ ਤੇ ਅਸੀਂ ਸਾਰੇ ਉਹਨਾਂ ਦੇ ਅਧੀਨ ਹੋ ਕੇ ਮੁਸਲਮਾਨ ਹੋ ਜਾਵਾਂਗੇ।
ਗਰੀਬ ਹਿੰਦੂਆਂ ਨਿਓ ਛਲ ਕੀਨ,
ਉਹਨੇ ਵਿਚਾਰੇ ਗਰੀਬੜੇ ਹਿੰਦੂਆਂ ਨੇ ਇਦਾਂ ਦਾ ਛਲ ਕੀਤਾ ਜਿਨ੍ਹਾਂ ਦੇ ਗਲ ਚ ਰੋਜ਼ ਹੀ ਕੋਈ ਨਾ ਕੋਈ ਸਮੱਸਿਆ ਪੈਂਦੀ ਸੀ, ਉਹਨਾਂ ਆਖਿਆ ਬ੍ਰਾਹਮਣ ਕੇਵਲ ਸਾਡੇ ਕੋਲੋਂ ਪੂਜਾ ਲੈਣ ਵਾਲੇ ਹੀ ਨੇ, ਇਹਨਾਂ ਨੂੰ ਵੀ ਤਾਂ ਹੁਣ ਮੁਸੀਬਤ ਵਿਚ ਸਾਡੇ ਸ਼ਰੀਕ ਹੋਣਾ ਚਾਹੀਦਾ, ਭਾਈਵਾਲ ਬਣਨਾ ਚਾਹੀਦਾ। ਉਹਨਾਂ ਆਪਣਾ ਖਹਿੜਾ ਛੁਡਾਉਣ ਵਾਸਤੇ ਨਾ ਬ੍ਰਾਹਮਣਾਂ ਦੇ ਗਲ ਪਾ ਦਿੱਤਾ ਔਰੰਗਜ਼ੇਬ ਨੂੰ,
ਆਪਨ ਲੀਨੀ ਗੈਲ ਛੁਡਾਏ,
ਉਹਨਾਂ ਆਪਣਾ ਪਿੱਛਾ ਛੁਡਾ ਲਿਆ, ਆਪਣੀ ਗੈਲ ਦਾ ਮਤਲਬ ਆਪਣਾ ਪਿੱਛਾ ਖਹਿੜਾ ਜਿਹੜਾ ਉਹ ਔਰੰਗਜ਼ੇਬ ਦੇ ਕੋਲੋਂ ਛੁਡਾ ਲਿਆ।
ਬ੍ਰਾਹਮਣ ਗਲ ਪਾਏ ਦਈ ਬਲਾਏ,
ਉਹ ਜਿਹੜੀ ਬਲਾ ਸੀ ਔਰੰਗੇ ਰੂਪੀ ਬਲਾ ਜਿਹੜੀ ਪਹਿਲਾਂ ਸਾਰੇ ਹਿੰਦੂਆਂ ਦੇ ਗਲ ਪਈ ਹੋਈ, ਇਹਨਾਂ ਨੇ ਬ੍ਰਾਹਮਣਾਂ ਦੇ ਗਲ ਪਾ ਦਿੱਤੀ, ਔਰੰਗੇ ਦੀ ਇਹ ਜਿਹੜੀ ਬਲਾ ਸੀ ਇਹਨਾਂ ਬ੍ਰਾਹਮਣਾਂ ਦੇ ਗਲ ਪਾ ਦਿੱਤੀ।
ਤਬ ਉਨ ਲੀਨੋ ਬ੍ਰਾਹਮਣ ਬੁਲਾਏ,
ਔਰੰਗਜ਼ੇਬ ਕਹਿੰਦਾ ਇਹ ਵੀ ਗੱਲ ਠੀਕ ਹੈ, ਉਹਨੇ ਸੱਦ ਲਏ ਵੀ ਬੁਲਾਓ ਜਿੰਨੇ ਬ੍ਰਾਹਮਣ ਨੇ ਇਹਨਾਂ ਦੇ ਮੁਖੀਏ, ਸਾਰੇ ਬ੍ਰਾਹਮਣ ਜਿਹੜੇ ਸਨ ਆਪਣੇ ਕੋਲ ਸੱਦੇ।
ਮੁਸਲਮਾਨ ਹੋ ਕਯੋ ਸੁਣਾਏ,
ਔਰੰਗਜ਼ੇਬ ਸੱਦ ਕੇ ਕਹਿੰਦਾ ਉਹ ਬ੍ਰਾਹਮਣੋ ਸੁਣੋ, ਮੁਸਲਮਾਨ ਹੋ ਜਾਓ ਤੇ ਕਲਮਾ ਪੜੋ, ਆਪਣਾ ਧਰਮ ਛੱਡ ਕੇ ਇਸਲਾਮ ਧਰਮ ਧਾਰਨ ਕਰਕੇ ਕਲਮਾ ਪੜਨ ਲੱਗ ਜਾਓ।
ਜੋ ਚਾਹੋ ਲਓ ਮੋਹੇ ਤੇ ਆਏ,
ਤੁਹਾਨੂੰ ਜੋ ਚਾਹੀਦਾ ਉਹ ਮੇਰੇ ਕੋਲੋਂ ਲੈ ਲਓ, ਤੁਹਾਨੂੰ ਕੋਈ ਨਵਾਬੀ ਚਾਹੀਦੀ ਹੈ, ਕਿਸੇ ਨਗਰ ਦੀ ਜਗੀਰ ਚਾਹੀਦੀ ਹੈ, ਖਿਲਤ ਚਾਹੀਦੀ ਹੈ, ਦੱਸੋ ਜੋ ਚਾਹੀਦਾ ਤੁਹਾਨੂੰ ਮੈਂ ਦਿਆਂਗਾ, ਬਸ ਤੁਸੀਂ ਆਪਣਾ ਧਰਮ ਛੱਡ ਕੇ ਇਸਲਾਮ ਧਾਰਨ ਕਰੋ।
ਬਿਰਤ ਤੁਰਕਨ ਗੈਲ ਦਿਓ ਲਗਾਏ।
ਔਰ ਸਾਰੇ ਮੁਸਲਮਾਨਾਂ ਦੇ ਪਿੱਛੇ ਲਾ ਦਿਓ ਬਾਕੀ ਦੇ ਹਿੰਦੂ, ਕਿਉਂਕਿ ਤੁਸੀਂ ਬ੍ਰਾਹਮਣ ਪੂਜਕ ਹੋ ਸਾਰੇ ਹਿੰਦੂਆਂ ਦੇ। ਜੇ ਤੁਸੀਂ ਮੁਸਲਮਾਨ ਬਣੋਗੇ ਤੁਹਾਨੂੰ ਵੇਖ ਕੇ ਸਾਰੇ ਹਿੰਦੂ ਤੁਹਾਡੇ ਪਿੱਛੇ ਪਿੱਛੇ ਮੁਸਲਮਾਨ ਹੋ ਜਾਣਗੇ, ਤੇ ਸਾਰਿਆਂ ਨੂੰ ਤੁਸੀਂ ਮੁਸਲਮਾਨ ਬਣਾਓ, ਮੈਂ ਤੁਹਾਨੂੰ ਰੁਤਬੇ ਦਿਆਂਗਾ, ਤੁਹਾਨੂੰ ਵਡਿਆਈਆਂ ਦਿਆਂਗਾ।
ਨਹੀਂ ਮੁਲਕ ਤਜ ਜਾਓ ਪਾਰ।
ਜੇ ਤੁਸੀਂ ਮੇਰੀ ਗੱਲ ਨਹੀਂ ਮੰਨਣੀ ਤਾਂ ਫਿਰ ਇਹ ਮੇਰਾ ਦੇਸ਼ ਹੈ ਹਿੰਦੁਸਤਾਨ, ਇਹ ਛੱਡ ਕੇ ਇੱਥੋਂ ਬਾਹਰ ਨਿਕਲ ਜਾਓ, ਇੱਥੋਂ ਪੱਤਰਾ ਵਾਚ ਜਾਓ, ਮੇਰੇ ਇਸ ਦੇਸ਼ ਵਿੱਚੋਂ ਨਿਕਲ ਕੇ ਕਿਤੇ ਦੂਰ ਚਲੇ ਜਾਓ।
ਮੁਲਕ ਰਹੋ ਮੋਏ ਮੈਂ ਦੇਹੋਂ ਮਾਰ।
ਜੇ ਤੁਸੀਂ ਮੇਰੇ ਮੁਲਕ ਵਿੱਚ ਰਹੇ ਹਿੰਦੂ ਬਣ ਕੇ ਤਾਂ ਮੈਂ ਤੁਹਾਨੂੰ ਜਾਨੋਂ ਮਾਰ ਦਿਆਂਗਾ, ਤੁਹਾਡਾ ਖੁਰਾ ਖੋਜ ਮਿਟਾ ਕੇ ਰੱਖ ਦਿਆਂਗਾ।
ਦੋਹਰਾ ਸਭ ਸੁਣ ਪਏ ਸੋ ਯਾਮ ਰੰਗ ਜਨ ਮਰ ਗਯੋ ਪਰਵਾਰ।
ਜਦੋਂ ਰੰਗੇ ਨੇ ਇੱਦਾਂ ਕਿਹਾ ਤੇ ਜਿੰਨੇ ਬ੍ਰਾਹਮਣ ਸਨ ਸੁਣਦਿਆਂ ਸਾਰੇ ਇਹਨਾਂ ਦੇ ਰੰਗ ਕਾਲੇ ਪੈ ਗਏ, ਮਾਨੋ ਜਿਵੇਂ ਟੱਬਰ ਮਰ ਗਏ ਹੋਣ, ਏਦਾਂ ਚਿੰਤਤ ਹੋਏ, ਏਦਾਂ ਦੁਖੀ ਹੋਏ, ਇਕਦਮ ਸ਼ਾਹ ਗਏ।
ਇੱਕ ਦਿਸ਼ ਹੋਏ ਤਜਾਏ ਤਜ ਜਾਈਏ ਕਾ ਸੰਸਾਰ।
ਕਹਿੰਦੇ ਵੀ ਜੇ ਦੇਸ਼ ਇੱਥੋਂ ਛੱਡ ਕੇ ਅਸੀਂ ਕਿਹੜੇ ਥਾਂ ਤੇ ਜਾਵਾਂਗੇ, ਇਹੋ ਜਿਹਾ ਕਿਹੜਾ ਦੇਸ਼ ਹੈ ਜਿੱਥੇ ਇਹਨਾਂ ਦਾ ਰਾਜ ਨਹੀਂ। ਹਿੰਦੁਸਤਾਨ ਤੋਂ ਟੱਪ ਕੇ ਇੱਧਰ ਜੇ ਕਾਬਲ ਵਾਲੇ ਪਾਸੇ ਜਾਵਾਂਗੇ, ਅਫਗਾਨਿਸਤਾਨ ਨੂੰ ਜਾਵਾਂਗੇ, ਉਧਰ ਵੀ ਤਾਂ ਮੁਸਲਮਾਨ ਹੀ ਨੇ ਸਾਰੇ। ਮੁਸਲਮਾਨ ਇੱਥੋਂ ਭੱਜ ਕੇ ਜਾਵੇ ਉਹਦੇ ਲਈ ਕਈ ਦੇਸ਼ ਨੇ, ਸਾਰੀ ਅਰਬ ਕੰਟਰੀ ਮੁਸਲਮਾਨਾਂ ਦੀ ਹੈ, ਇੱਧਰ ਅਫਗਾਨਿਸਤਾਨ ਤੱਕ ਦੇ ਸਾਰੇ ਪਾਸੇ, ਹੁਣ ਲਹਿੰਦਾ ਪੰਜਾਬ ਜਿਹੜਾ ਪਾਕਿਸਤਾਨ ਦਾ ਸਾਰਾ ਇਲਾਕਾ। ਪਰ ਹਿੰਦੂ ਜਿਹੜਾ ਭੱਜ ਕੇ ਜਾਏ ਉਹ ਕਿੱਥੇ ਜਾਏਗਾ, ਉਹਦੇ ਵਾਸਤੇ ਤਾਂ ਕੋਈ ਦੇਸ਼ ਨਹੀਂ ਹੈ। ਕਹਿੰਦੇ ਜੇ ਇੱਥੋਂ ਭੱਜ ਕੇ ਗਏ ਵੀ ਤੇ ਜਾਵਾਂਗੇ ਕਿੱਥੇ, ਹਰ ਥਾਂ ਤੇ ਤਾਂ ਇਹਨਾਂ ਦਾ ਰਾਜ ਹੈ। ਹਿੰਦੁਸਤਾਨ ਦੀਆਂ ਹੱਦਾਂ ਜਿਹੜੀਆਂ ਲੱਗਦੀਆਂ ਨੇ ਅਫਗਾਨਿਸਤਾਨ ਵਾਲੇ ਪਾਸੇ ਤਾਂ ਹੀ, ਉੱਥੇ ਉਹਨਾਂ ਨੇ ਸਾਨੂੰ ਨਹੀਂ ਵੜਨ ਦੇਣਾ।
ਚੋਪਈ ਬ੍ਰਹਮਣ ਬਣੀ ਬੋ ਔਖੀ ਬਾਤ।
ਹੁਣ ਇੱਥੇ ਹੀ ਰਹਿ ਕੇ ਕਿਸੇ ਨਾ ਤਰੀਕੇ ਨਾਲ ਆਪਣੇ ਲਈ ਧਰਮ ਬਚਾਉਣ ਦਾ ਯਤਨ ਕਰਨਾ ਚਾਹੀਦਾ, ਪਰ ਕਰੀਏ ਕਿ ਜਿੰਨੇ ਬ੍ਰਾਹਮਣ ਸਨ ਇਹਨਾਂ ਲਈ ਗੱਲ ਔਖੀ ਹੋ ਗਈ।
ਨਾ ਕਿਛ ਸੁੱਜੇ ਦਿਨ ਅਰ ਰਾਤ।
ਹੁਣ ਨਾ ਦਿਨ ਸੁੱਜਦਾ ਇਹਨਾਂ ਨੂੰ ਨਾ ਰਾਤ ਸੁੱਜਦੀ ਆ, ਵੀ ਕਰੀਏ ਕਿ। ਔਰੰਗਜ਼ੇਬ ਨੇ ਤਾਂ ਕਹਿ ਦਿੱਤਾ ਵੀ ਜਾਂ ਮੁਸਲਮਾਨ ਬਣੋ ਜਾਂ ਮੇਰਾ ਦੇਸ਼ ਛੱਡ ਕੇ ਚਲੇ ਜਾਓ, ਰੇਥੇ ਰਹੋਗੇ ਹਿੰਦੂ ਬਣ ਕੇ ਤਾਂ ਮੈਂ ਤੁਹਾਨੂੰ ਜਾਨੋਂ ਮਾਰ ਦਿਆਂਗਾ, ਕਰੀਏ ਤਾਂ ਕਰੀਏ ਕਿ। ਏਦਾਂ ਇਹਨਾਂ ਦੇ ਮਨ ਚ ਫਿਕਰ ਹੋਣ ਲੱਗਾ।
ਬ੍ਰਾਹਮਣ ਨੇ ਕਛ ਅਰਸਾ ਕੀਓ।
ਬ੍ਰਾਹਮਣਾਂ ਨੇ ਕਿਸੇ ਤਰੀਕੇ ਕੋਈ ਟਾਲ ਮਟੋਲਾ ਕਰਕੇ ਟਾਈਮ ਲੈ ਲਿਆ ਔਰੰਗਜ਼ੇਬ ਬਾਦਸ਼ਾਹ ਕੋਲ, ਕਹਿੰਦਾ ਜੀ ਸਾਨੂੰ ਕੁਝ ਸਮਾਂ ਦਿਓ, ਅਸੀਂ ਵਿਚਾਰ ਕਰ ਲਈਏ। ਔਰੰਗਜ਼ੇਬ ਨੂੰ ਕਿਸੇ ਤਰੀਕੇ ਗਲੋਂ ਲਾਉਣ ਵਾਸਤੇ ਇਹਨਾਂ ਨੇ ਟਾਈਮ ਲੈ ਲਿਆ, ਸਮਾਂ ਲੈ ਲਿਆ।
ਦਿਨੇ ਲੰਘਾਵਨ ਵਿਲਾਵ ਸੋਲੀਓ।
ਇਹਨਾਂ ਨੇ ਵੀ ਕਹਿ ਲੋ ਕੁਝ ਦਿਨ ਜਿਹੜੇ ਨਿਕਲ ਜਾਣ ਟਾਲ ਮਟੋਲਾ ਕਰਦਿਆਂ, ਉਹੀ ਚੰਗਾ, ਹੋਰ ਤਾਂ ਕੁਝ ਸੁਝਦਾ ਨਹੀਂ ਸੀ। ਤੋ ਟਾਲ ਮਟੋਲਾ ਕਰਨ ਵਾਸਤੇ ਬਾਦਸ਼ਾਹ ਨੂੰ ਇਹਨਾਂ ਨੇ ਗੱਲੀ ਲਾ ਕੇ ਜੀ ਅਸੀਂ ਗੱਲ ਕਰਦੇ ਹਾਂ ਦੂਸਰੇ ਸ਼ਹਿਰ ਵਾਲਿਆਂ ਨਾਲ, ਫਲਾਣੇ ਸੂਬੇ ਵਾਲਿਆਂ ਨਾਲ, ਏਦਾਂ ਇਹਨਾਂ ਟਾਲ ਮਟੋਲਾ ਕਰਕੇ ਟਾਈਮ ਲੈ ਲਿਆ।
ਲਾਗੇ ਕਰਨ ਸੋ ਤਪ ਅਰ ਜਾਪ।
ਹੁਣ ਹੋਰ ਤਾਂ ਕੁਝ ਸੁੱਝੇ ਨਾ, ਫਿਰ ਹੁਣ ਇਹ ਜਪ ਤਪ ਕਰਨ ਲੱਗੇ ਵੀ ਹੁਣ ਆਪਣੇ ਭਗਵਾਨ ਦੀ ਅਰਾਧਨਾ ਕਰੀਏ, ਉਹ ਵੀ ਬਚਾਵੇ ਤਾਂ ਬਚਾਵੇ ਆ ਕੇ। ਤੋ ਹੁਣ ਜਪ ਤਪ ਕਰਨ ਲੱਗੇ, ਰੱਬ ਰੱਬ ਯਾਦ ਆਇਆ ਇਹਨਾਂ ਨੂੰ ਜਿਹੜਾ ਪਹਿਲਾਂ ਭੁੱਲਿਆ ਹੋਇਆ ਸੀ ਨਾ ਇਹਨਾਂ ਨੂੰ, ਕਹਿੰਦੇ ਅਸੀਂ ਰੱਬ ਆ, ਪਹਿਲਾਂ ਤਾਂ ਇਹ ਕਹਿੰਦੇ ਸੀ, ਹੁਣ ਉਹ ਦੂਜਾ ਰੱਬ ਚੇਤੇ ਆਇਆ ਜਿਹੜਾ ਅਸਲ ਵਿੱਚ ਹੈ, ਆਪਣੇ ਆਪ ਜਿਹੜੇ ਰੱਬ ਬਣੋ ਬੈਠੇ ਸੀ ਉਹ ਹੁਣ ਸਭ ਕੁਝ ਇਹਨਾਂ ਨੂੰ ਭੁੱਲ ਗਿਆ।
ਦੇਵਤਾ ਨਾ ਜਾਗੇ ਸਿਰ ਰਹੇ ਖਾਪ।
ਹੁਣ ਕੋਈ ਦੇਵਤਾ ਕਿੱਥੇ ਜਾਗੇ, ਭਗਤੀ ਨਹੀਂ ਸੀ ਪੂਰੀ ਇਹਨਾਂ ਦੀ, ਖਪ ਖਪ ਕੇ ਰਹਿ ਗਏ ਸਿਰ ਖਪਾ ਖਪਾ ਕੇ, ਪਰ ਕਹਿੰਦੇ ਕਿਸੇ ਦੇਵਤੇ ਨੇ ਇਹਨਾਂ ਦੀ ਬਾਂਹ ਨਹੀਂ ਫੜੀ।
ਤਬ ਚੁਗਲਨ ਨੇ ਚੁਗਲੀ ਬਣਾਈ।
ਹੁਣ ਚੁਗਲ ਖੋਰ ਹੁੰਦੇ ਆ ਕਈ, ਇਹਨਾਂ ਦੇ ਵਿੱਚੋਂ ਹੀ ਸੀ, ਉਹਨਾਂ ਨੇ ਜਾ ਕੇ ਔਰੰਗਜ਼ੇਬ ਬਾਦਸ਼ਾਹ ਕੋਲ ਇਹਨਾਂ ਬ੍ਰਾਹਮਣਾਂ ਦੀ ਚੁਗਲੀ ਕੀਤੀ।
ਕਰਤ ਹੈ ਬ੍ਰਾਹਮਣ ਜਾਦੂ ਉਪਾਈ।
ਕਹਿੰਦੇ ਬਾਦਸ਼ਾਹ ਤੂੰ ਉਹਨਾਂ ਨੂੰ ਮੁਸਲਮਾਨ ਬਣਾਉਣਾ ਚਾਹੁੰਦਾ, ਉਹ ਤੇਰੇ ਤੇ ਜਾਦੂ ਟੂਣਾ ਕਰਨ ਨੂੰ ਫਿਰਦੇ, ਉਹ ਤਾਂ ਮੰਦਰਾਂ ਵਿੱਚ ਬੈਠੇ ਸ਼ਕਤੀਆਂ ਕਰ ਰਹੇ ਨੇ ਯੱਗ ਹਵਨ ਕਰਕੇ, ਤੇ ਉਹ ਜਾਦੂ ਟੂਣਾ ਕਰਕੇ ਤੈਨੂੰ ਭਰਮਾਣਾ ਚਾਹੁੰਦੇ ਹਨ।
ਦੋਹਰਾ ਯੈ ਸੁਨ ਸ਼ਾਨ ਨਰੰਗ ਤਵ ਭਯੋ ਅਤ ਸੈ ਕੋਪ।
ਜਦੋਂ ਨਰੰਗੇ ਨੇ ਗੱਲ ਸੁਣੀ ਵੀ ਮੈਂ ਉਹਨਾਂ ਨੂੰ ਵਿਚਾਰ ਕਰਨ ਲਈ ਭੇਜਿਆ, ਮੇਰੇ ਕੋਲੋਂ ਟਾਈਮ ਤਾਂ ਲੈ ਕੇ ਗਏ ਨੇ ਵੀ ਅਸੀਂ ਸਲਾਹ ਕਰਦੇ ਹਾਂ, ਉਹ ਜਾ ਕੇ ਜਾਦੂ ਟੂਣੇ ਕਰ ਰਿਹਾ, ਮੰਤਰ ਜੰਤਰ ਪੜ ਰਹੇ ਨੇ। ਔਰੰਗੇ ਨੂੰ ਇਸ ਗੱਲ ਦਾ ਬੜਾ ਗੁੱਸਾ ਲੱਗਾ, ਇਹਨੇ ਬੜੀ ਖਿੱਜ ਖਾਧੀ।
ਕਾਸ਼ਮੀਰ ਮੈਂ ਹਿੰਦੂਆਂ ਕਾ ਜਿਉ ਕਰਿਓ ਧਰਮ ਉਨ ਲੋਪ।
ਪਤਾ ਲੱਗਾ ਵੀ ਉਧਰ ਕਸ਼ਮੀਰ ਦੇ ਇਲਾਕੇ ਚ ਜਿਆਦਾ ਰਹਿੰਦੇ ਐ, ਉਥੇ ਜਾ ਕੇ ਫਿਰ ਇਹਨੇ ਆਪਣਾ ਜ਼ੋਰ ਪਵਾਇਆ, ਉਥੋਂ ਦੇ ਸੂਬੇਦਾਰ ਨੂੰ ਹੁਕਮਨਾਮਾ ਭੇਜਿਆ ਆਪਣਾ ਲਿਖ ਕੇ, ਔਰ ਉਹਨਾਂ ਮੁਸਲਮਾਨਾਂ ਤੇ ਜ਼ੋਰ ਪਾ ਕੇ ਉਹਨਾਂ ਦਾ ਧਰਮ ਅਲੋਪ ਕੀਤਾ।
ਜੋ ਪਈ ਐਦੀ ਦੌੜਾਏ ਵੱਲ ਕਸ਼ਮੀਰ,
ਆਪਣੇ ਐਦੀ ਐਦਨਾਮਾ ਦੇ ਕੇ ਕਸ਼ਮੀਰ ਭੇਜੇ ਔਰੰਗਜ਼ੇਬ ਨੇ।
ਹੁਕਮ ਸੁਣੇ ਤਿੰਨ ਕਰੀ ਨਤੀਰ।
ਜਦੋਂ ਸੂਬੇਦਾਰ ਕਸ਼ਮੀਰ ਨੇ ਹੁਕਮ ਸੁਣਿਆ ਔਰੰਗਜ਼ੇਬ ਦਾ, ਉਹਨੇ ਫਿਰ ਧੀਰਜ ਨਹੀਂ ਕੀਤਾ,
ਤੁਰਤ ਫੜੇ ਤੇ ਦੇ ਕੇ ਤਾਣ।
ਜਿੰਨੇ ਹਿੰਦੂ ਸਨ ਉਹ ਸਾਰੇ ਕਸ਼ਮੀਰ ਦੇ ਸੂਬੇਦਾਰ ਨੇ ਫੜ ਲਏ, ਉਹਨਾਂ ਨੂੰ ਇਕੱਠਿਆਂ ਕਰਕੇ ਆਪਣੇ ਕੋਲ ਬੁਲਾਇਆ।
ਸਭ ਹਿੰਦੂ ਕੀਏ ਮੁਸਲਮਾਨ,
ਉਹਨਾਂ ਵਿੱਚੋਂ ਕਈਆਂ ਨੂੰ ਫੜ ਕੇ ਉਹਦੇ ਮੁਸਲਮਾਨ ਵੀ ਬਣਾਇਆ।
ਹਿੰਦੂ ਬਚੇ ਲੁਕ ਬਥੇਰਾ ਕਰੇ,
ਹੁਣ ਬਚਦੇ ਆ ਆਪਣੇ ਲੁਕ ਲੁਕ ਕੇ ਕਿਤੇ ਟਾਈਮ ਪਾਸ ਕਰਦੇ ਆ, ਮੰਦਰਾਂ ਵਿਚ ਨਹੀਂ ਜਾਂਦੇ ਡਰਦਿਆਂ, ਘਰਾਂ ਵਿਚ ਬੈਠੇ ਚੁੱਪ ਚਾਪ ਹੌਲੀ ਹੌਲੀ ਆਵਾਜ਼ ਵਿਚ ਆਰਤੀ ਪੜਦੇ ਆ, ਆਪਣੀ ਪੂਜਾ ਅਰਚਨਾ ਅੰਦਰ ਚੋਰੀ ਛਿਪੇ ਕਰਦੇ ਆ ਵੀ ਕਿਤੇ ਬਾਹਰ ਪਤਾ ਨਾ ਲੱਗ ਜਾਏ।
ਔਰ ਲਈ ਸਭ ਮੁਸੱਲੇ ਕਰੇ,
ਕਹਿੰਦੇ ਬਹੁਤ ਸਾਰੇ ਹਿੰਦੂਆਂ ਨੂੰ ਬ੍ਰਾਹਮਣਾਂ ਨੂੰ ਇਹਨਾਂ ਨੇ ਜਬਰਦਸਤੀ ਮੁਸਲਮਾਨ ਬਣਾਇਆ, ਇਸਲਾਮ ਦਾ ਧਾਰਨੀ ਬਣਾਇਆ।
ਯੋ ਸਭ ਜਗ ਸੁਨ ਭਇਓ ਤਰਾਸ,
ਸੁਣ ਕੇ ਸਾਰੇ ਜਗਤ ਵਿਚ ਤਰਾਸ ਹੋ ਗਿਆ, ਸਭ ਦੇ ਮਨ ਚ ਡਰ ਤੇ ਭੈ ਬਣ ਆਇਆ।
ਤਬ ਬਿਪ ਆਏ ਸਤਗੁਰ ਪਾਸ,
ਕਸ਼ਮੀਰ ਦੇ ਪੰਡਤਾਂ ਨੇ ਕਸ਼ਮੀਰ ਦੇ ਸੂਬੇਦਾਰ ਨੂੰ ਕਿਹਾ ਵੀ ਧੱਕਾ ਨਾ ਕਰ ਸਾਡੇ ਨਾਲ, ਸਾਨੂੰ ਥੋੜਾ ਸਮਾਂ ਦੇ। ਇਹ ਅਮਰਨਾਥ ਦੇ ਮੰਦਰ ਚ ਗਏ, ਜਾ ਕੇ ਇਹਨਾਂ ਨੇ ਪ੍ਰਣ ਕੀਤਾ ਕਿ ਅਸੀਂ ਉਦੋਂ ਤੱਕ ਰੋਟੀ ਨਹੀਂ ਖਾਣੀ, ਭੋਜਨ ਗ੍ਰਹਿਣ ਨਹੀਂ ਕਰਨਾ, ਜਲ ਨਹੀਂ ਛਕਣਾ ਜਦੋਂ ਤੱਕ ਸਾਡੀ ਬੌੜੀ ਨਾ ਕਰੇ। ਦੋ ਦਿਨ ਬੀਤ ਗਏ ਇਹਨਾਂ ਨੂੰ ਉੱਥੇ ਭੁੱਖਿਆਂ, ਦੋ ਦਿਨਾਂ ਬਾਅਦ ਕਹਿੰਦੇ ਉੱਥੋਂ ਇੱਕ ਚਿੱਠੀ ਪ੍ਰਾਪਤ ਹੋਈ, ਉਸ ਚਿੱਠੀ ਦੇ ਵਿੱਚ ਲਿਖਿਆ ਸੀ ਕਿ ਹੇ ਬ੍ਰਾਹਮਣੋ, ਤੁਹਾਡੇ ਧਰਮ ਦੀ ਇਸ ਵੇਲੇ ਕੋਈ ਰਾਖੀ ਕਰ ਸਕਦਾ ਹੈ ਤਾਂ ਪੂਰੇ ਭਾਰਤ ਖੰਡ ਦੇ ਵਿੱਚ ਇੱਕੋ ਇੱਕ ਗੁਰੂ ਨੇ, ਧੰਨ ਗੁਰੂ ਤੇਗ ਬਹਾਦਰ ਸਾਹਿਬ, ਉਹਨਾਂ ਦੀ ਸ਼ਰਨ ਚਲੇ ਜਾਓ, ਉਹ ਤੁਹਾਡੀ ਰਾਖੀ ਕਰਨਗੇ। ਬ੍ਰਾਹਮਣਾਂ ਨੇ ਉਹ ਚਿੱਠੀ ਪੜ੍ਹੀ, ਕਿਸੇ ਕਹਿਣ ਲੱਗੇ ਤਾਂ ਸ਼ਿਵ ਦੇ ਹੱਥ ਦੀ ਲਿਖੀ, ਕੋਈ ਕਹੇ ਸ਼ਾਇਦ ਕਿਸੇ ਦੇਵਤੇ ਦੀ ਹੱਥ ਦੀ ਲਿਖੀ। ਤੂੰ ਇਸ ਪ੍ਰਕਾਰ ਨਾਲ ਇਹ ਸਾਰੇ ਬ੍ਰਾਹਮਣ ਇਕੱਠੇ ਹੋ ਕੇ ਪੰਡਿਤ ਕਿਰਪਾ ਰਾਮ ਦੀ ਅਗਵਾਈ ਵਿੱਚ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸੋਭਾ ਸੁਣ ਕੇ, ਮਹਾਰਾਜ ਜੀ ਦੀ ਵਡਿਆਈ ਸੁਣ ਕੇ, ਸਤਿਗੁਰੂ ਜੀ ਦੇ ਚਰਣਾਂ ਵਿੱਚ ਖਾਲਸੇ ਦੀ ਜਨਮ ਭੂਮੀ ਸ੍ਰੀ ਆਨੰਦਪੁਰ ਸਾਹਿਬ ਚੱਲ ਕੇ ਆਏ।
ਦੋਹਰਾ ਕਾਂਸ਼ੀ ਆਦਿ ਗੰਗਾ ਟਿਗੋ ਕੁਲ ਛੇਤਰ ਛੇਤਰ ਔਰ।
ਕਹਿੰਦੇ ਬ੍ਰਾਹਮਣ ਕੱਲੇ ਕਸ਼ਮੀਰ ਤੋਂ ਨਹੀਂ ਸਨ ਆਏ, ਇਹਨਾਂ ਦੇ ਨਾਲ ਬਕਾਇਦਾ ਕਾਂਸ਼ੀ ਤੋਂ, ਗੰਗਾ ਦੇ ਕਿਨਾਰੇ ਤੋਂ, ਕੁਰਕਸ਼ੇਤਰ ਤੋਂ, ਹਰਿਦੁਆਰ ਤੋਂ, ਕੁਝ ਪੂਰੇ ਹਿੰਦੁਸਤਾਨ ਦੇ ਹਿੰਦੂਆਂ ਦੀ ਅਗਵਾਈ ਕਰਨ ਵਾਸਤੇ ਕੁਝ ਬ੍ਰਾਹਮਣਾਂ ਦਾ ਵਫਦ ਇਕੱਠਾ ਹੋਇਆ, ਵੱਖੋ ਵੱਖਰੇ ਸ਼ਹਿਰਾਂ ਵਿੱਚੋਂ, ਕੁਰਕਸ਼ੇਤਰ ਤੋਂ, ਗੰਗਾ ਦੇ ਕਿਨਾਰੇ ਕਾਂਸ਼ੀ ਤੋਂ, ਇਲਾਹਾਬਾਦ ਤੋਂ ਵੀ ਕਹਿੰਦੇ ਕੁਝ ਬ੍ਰਾਹਮਣ ਚੱਲ ਕੇ ਆਏ।
ਰਲ ਬੈ ਆਏ ਫਰਿਆਦ ਸਭ ਗੁਰ ਤੇਗ ਬਹਾਦਰ ਕੋਲ।
ਸਾਰੇ ਰਲ ਕੇ ਇਕੱਠੇ ਹੋ ਕੇ ਆਏ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਣਾਂ ਦੀ ਸ਼ਰਨ ਵਿੱਚ, ਔਰ ਆ ਕੇ ਮਹਾਰਾਜ ਜੀ ਦੇ ਕੋਲ ਬਹਿ ਕੇ ਸਤਿਗੁਰਾਂ ਨੂੰ ਨਮਸਕਾਰ ਕੀਤੀ। ਤੇਗ ਬਹਾਦਰ ਧਰਮ ਧੁਜ ਹਰਤਾ ਤੁਰਕਨ ਮੂਲ, ਤਾਰਨ ਤਰਨ ਸ਼ਰਨ ਤੇ ਨਮੋ ਹੋਏ ਅਨੁਕੂਲ। ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਤੁਸੀਂ ਧਰਮ ਦੀ ਧੁਜਾ ਹੋ, ਤੁਰਕਾਂ ਮਲੇਛਾਂ ਦੇ ਰਾਜ ਭਾਗ ਦੀ ਜੜ ਨੂੰ ਹਰਨ ਵਾਲੇ ਹੋ, ਸਤਿਗੁਰੁ ਜੀ ਤੁਸੀਂ ਜਹਾਜ਼ ਹੋ, ਸਾਡੀ ਡੁੱਬਦੀ ਹੋਈ ਬੇੜੀ ਨੂੰ ਤੁਸੀਂ ਮਲਾਹ ਬਣ ਕੇ ਪਾਰ ਲਾਓ। ਮਹਾਰਾਜ ਤੁਹਾਡੇ ਚਰਨਾਂ ਚ ਸਾਡੀ ਨਮਸਕਾਰ ਹੈ, ਨਮਸਕਾਰ ਹੈ। ਇਸ ਤਰ੍ਹਾਂ ਇਹ ਚੱਲ ਕੇ ਸਤਿਗੁਰਾਂ ਦੀ ਸ਼ਰਨ ਆਏ।
ਜੋ ਪਈ ਆਏ ਬ੍ਰਾਹਮਣ ਸਭ ਐਸ ਪੁਕਾਰੇ, ਇਹ
ਸਾਰੇ ਬ੍ਰਾਹਮਣ ਆ ਕੇ ਸਤਿਗੁਰਾਂ ਕੋਲ ਇਸ ਤਰ੍ਹਾਂ ਪੁਕਾਰ ਕਰਨ ਲੱਗੇ।
ਸਤਿਗੁਰ ਸੁਨੇ ਆਏ ਤੁਮ ਦੁਆਰੇ,
ਮਹਾਰਾਜ ਜੀ ਅਸੀਂ ਤੁਹਾਡੀ ਵਡਿਆਈ ਸੁਣ ਕੇ, ਤੁਹਾਡੀ ਸੋਭਾ ਸੁਣ ਕੇ ਤੁਹਾਡੇ ਦੁਆਰ ਆਏ ਹਾਂ, ਤੁਹਾਡੀ ਸ਼ਰਨ ਆਏ ਹਾਂ।
ਇਹ ਛਤਰੀ ਤੁਮ ਬ੍ਰਹਮ ਉਜਾਗਰ,
ਮਹਾਰਾਜ ਜੀ ਤੁਸੀਂ ਛਤਰੀ ਧਰਮ ਦੀ ਪਾਲਣਾ ਕਰਨ, ਛਤਰੀ ਦਾ ਧਰਮ ਹੁੰਦਾ ਰੱਖਿਆ ਕਰਨੀ, ਅਸੀਂ ਬ੍ਰਾਹਮਣ ਕਰਕੇ ਉਜਾਗਰ ਹਾਂ।
ਗਊ ਬ੍ਰਾਹਮਣ ਤੁਮ ਪ੍ਰਿਤ ਸਾਗਰ,
ਮਹਾਰਾਜ ਤੁਸੀਂ ਗਊ ਤੇ ਬ੍ਰਾਹਮਣ ਦੀ ਰੱਖਿਆ ਕਰਦੇ ਹੋ, ਗਊ ਜੋ ਗਰੀਬ ਹੈ, ਬ੍ਰਾਹਮਣ ਮਹਾਰਾਜ ਸੱਚੀ ਪਾਤਸ਼ਾਹ ਅਸੀਂ ਤੁਹਾਡੀ ਸ਼ਰਨ ਚ ਆਏ ਹਾਂ, ਕਿਰਪਾ ਕਰਕੇ ਸਾਡੀ ਰੱਖਿਆ ਕਰੋ।
ਅਬ ਆਏ ਪਰੀ ਹਮਨੇ ਪੈ ਪਾਰੀ,
ਮਹਾਰਾਜ ਜੀ ਅਸੀਂ ਸਾਡੇ ਦੇ ਉੱਤੇ ਬੜੀ ਵੱਡੀ ਸਮੱਸਿਆ ਆਣ ਬਣੀ ਹੈ, ਮਹਾਰਾਜ ਸਾਡੇ ਤੇ ਬੜਾ ਭੀੜ ਦਾ ਔਖਾ ਸਮਾਂ ਆਣ ਬਣਿਆ।
ਅਬ ਹਮਕੋ ਤੁਮ ਲੋ ਉਬਾਰੀ,
ਰੱਖ ਲੋ ਮਹਾਰਾਜ ਜੀ ਤੁਹਾਡੀ ਸ਼ਰਨ ਵਿਚ ਹਾਂ, ਹੇ ਨੌਵੇਂ ਪਾਤਸ਼ਾਹ ਰੱਖ ਲੋ, ਤੁਹਾਡੀ ਪਨਾਹ ਵਿਚ ਹਾਂ ਦੀਨ ਦਿਆਲ ਸਤਿਗੁਰੂ ਜੀ ਰੱਖ ਲੋ।
ਤੁਮ ਨਾਨਕ ਸਤਿਗੁਰ ਤਲ ਤਾਰੀ,
ਤੁਸੀਂ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਕਲਾ ਨੂੰ ਧਾਰਨ ਕਰਨ ਵਾਲੇ ਨੌਵੇਂ ਗੁਰੂ ਨਾਨਕ ਹੋ, ਤੁਹਾਡੇ ਵਿਚ ਔਰ ਗੁਰੂ ਨਾਨਕ ਸਾਹਿਬ ਵਿਚ ਕੋਈ ਭੇਦ ਨਹੀਂ, ਤੁਸਾਂ ਨੇ ਗੁਰੂ ਨਾਨਕ ਸਾਹਿਬ ਦੀ ਕਲਾ ਨੂੰ ਧਾਰਨ ਕੀਤਾ, ਭਾਰੀ ਸਤਿਗੁਰੂ ਹੋ।
ਰਾਖੋ ਹਿੰਦੂਆਂ ਹਿੰਦ ਮਜਾਰੀ,
ਇਸ ਹਿੰਦ ਦੀ ਧਰਤੀ ਤੇ ਆਪ ਜੀ ਕਿਰਪਾ ਕਰਕੇ ਹਿੰਦੂਆਂ ਨੂੰ ਰੱਖ ਲਓ, ਕਿਰਪਾ ਕਰੋ ਮਹਾਰਾਜ, ਹਿੰਦ ਦੀ ਧਰਤੀ ਹੈ, ਇਹਦੇ ਤੇ ਆਪ ਜੀ ਹਿੰਦੂਆਂ ਨੂੰ ਰੱਖ ਲਓ। ਹਿੰਦੂ ਕੋਈ ਧਰਮ ਨਹੀਂ ਹੈ, ਹਿੰਦ ਇੱਕ ਧਰਤੀ ਦਾ ਖਿੱਤਾ ਹੈ ਜਿੱਥੇ ਅਸੀਂ ਰਹਿ ਰਹੇ ਹਾਂ, ਧਰਮ ਸਨਾਤਨ ਹੈ, ਹਿੰਦੂ ਧਰਮ ਨਹੀਂ ਹੈ। ਜਦੋਂ ਉਧਰੋਂ ਹਮਲਾਵਰ ਆਏ ਨੇ ਅਫਗਾਨਿਸਤਾਨ ਵਾਲੇ ਪਾਸੋਂ ਇਧਰ ਨੂੰ ਹਿੰਦੂ, ਇਸ ਇਲਾਕੇ ਨੂੰ ਹਿੰਦ ਦਾ ਇਲਾਕਾ ਕਹਿੰਦੇ ਸਨ, ਤਾਂ ਇਹਨੂੰ ਹਿੰਦੁਸਤਾਨ। ਸ੍ਰੀ ਗੁਰੂ ਨਾਨਕ ਸਾਹਿਬ ਨੇ ਵੀ ਗੁਰਬਾਣੀ ਦੇ ਵਿੱਚ ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ, ਇਹ ਹਿੰਦੂ ਧਰਮ ਨਹੀਂ ਹੈ। ਹਿੰਦ ਦੇ ਵਿੱਚ ਰਹਿਣ ਵਾਲਾ ਹਿੰਦੂ ਕਹਿਣ ਤੋਂ ਪਾਵੇ ਸੀ, ਧਰਮ ਤਾਂ ਸਨਾਤਨ ਹੈ। ਤੋ ਇਹ ਕਹਿਣ ਲੱਗੇ ਮਹਾਰਾਜ, ਹਿੰਦ ਧਰਮ ਦੇ ਜਿਹੜੇ ਲੋਕ ਨੇ ਇੱਥੇ, ਹਿੰਦੂ ਰਹਿਣ ਵਾਲੇ ਹਿੰਦ ਦੇ ਵਿੱਚ, ਇਹਨਾਂ ਦਾ ਧਰਮ ਆਪ ਜੀ ਰੱਖ ਲਓ।
ਹਿੰਦੂ ਹਿੰਦੂ ਨਿਰਬੀਜ ਹੈ ਕਰਨੇ,
ਮਹਾਰਾਜ ਇਹਨੇ ਪ੍ਰਣ ਕੀਤਾ ਨੁਰੰਗੇ ਨੇ, ਇਹਨੇ ਹਿੰਦੁਸਤਾਨ ਤੋਂ ਹਿੰਦੂਆਂ ਨੂੰ ਨਿਰਬੀਜ ਕਰ ਦੇਣਾ, ਯਾਨੀ ਕਿ ਹਿੰਦੂਆਂ ਦਾ ਅੱਗੇ ਬੀਜ ਨਹੀਂ ਉੱਗਣ ਦੇਣਾ ਇਹਨੇ, ਇਹ ਹਿੰਦੂਆਂ ਦਾ ਨਾਸ਼ ਕਰਨਾ ਚਾਹੁੰਦਾ, ਬੀਜ ਨਾਸ਼ ਕਰਨਾ ਚਾਹੁੰਦਾ।
ਸ਼ਾਹ ਨੁਰੰਗੇ ਯੋਂ ਲਿਖ ਬਰਨੇ,
ਆ ਵੇਖੋ ਮਹਾਰਾਜ, ਰੰਗੇ ਨੇ ਇੱਦਾਂ ਦੀਆਂ ਚਿੱਠੀਆਂ ਭੇਜ ਦਿੱਤੀਆਂ ਲਿਖ ਕੇ ਸਾਰੇ ਸੂਬਿਆਂ ਨੂੰ, ਉਹ ਸਾਡਾ ਧਰਮ ਭ੍ਰਸ਼ਟ ਕਰਨ ਤੇ ਤੁਲਿਆ ਹੋਇਆ।
ਤੁਰਕ ਪ੍ਰਥਮ ਹੈ ਬ੍ਰਾਹਮਣ ਕਰਨੇ,
ਉਹ ਕਹਿੰਦਾ ਵੀ ਪਹਿਲਾਂ ਮੈਂ ਬ੍ਰਾਹਮਣਾਂ ਨੂੰ ਤੁਰਕ ਬਣਾਉਣਾ, ਵੀ ਜਦੋਂ ਬ੍ਰਾਹਮਣ ਤੁਰਕ ਬਣਨਗੇ ਤੇ ਫਿਰ ਬਾਅਦ ਚ ਬਾਕੀ ਸਾਰੇ ਹਿੰਦੂ ਤੁਰਕ ਬਣ ਜਾਣਗੇ। ਮਹਾਰਾਜ ਹੁਣ ਸਾਰੇ ਬ੍ਰਾਹਮਣਾਂ ਨੂੰ ਪਹਿਲਾਂ ਮੁਸਲਮਾਨ ਬਣਾਉਣਾ ਚਾਹੁੰਦਾ ਹੈ।
ਔਰ ਹਿੰਦੂ ਹੈ ਪਾਛੇ ਫਰਨੇ,
ਬਾਅਦ ਵਿੱਚ ਜਿਹੜੇ ਸਾਡੇ ਅਧੀਨ ਚੱਲਣ ਵਾਲੇ ਹਿੰਦੂ ਨੇ, ਉਹ ਫਿਰ ਸਾਡੇ ਪਿੱਛੇ ਹਿੰਦੂ ਬਣਨਗੇ, ਮੁਸਲਮਾਨ ਬਣਨਗੇ। ਏਦਾਂ ਦੀ ਉਹਨੇ ਬਿਰਤੀ ਧਾਰਨ ਕੀਤੀ ਨੁਰੰਗੇ ਨੇ।
ਬ੍ਰਾਹਮਣ ਹੈ ਹਿੰਦੂਆਂ ਅਗਵਾਨ,
ਮਹਾਰਾਜ ਅਸੀਂ ਸਾਰੇ ਬ੍ਰਾਹਮਣ ਹਿੰਦੂਆਂ ਦੇ ਆਗੂ ਹਾਂ। ਉਹਨਾਂ ਨੇ ਸਾਡੇ ਗਾਲੇ ਬਲਾ ਪਾ ਦਿੱਤੀ ਔਰੰਗਜ਼ੇਬ ਨੂੰ ਕਹਿ ਕੇ ਕਿ ਪਹਿਲਾਂ ਤੂੰ ਬ੍ਰਾਹਮਣਾਂ ਨੂੰ ਮੁਸਲਮਾਨ ਬਣਾ, ਅਸੀਂ ਫਿਰ ਬਾਅਦ ਚ ਆਪੇ ਬਣ ਜਾਂਗੇ। ਮਹਾਰਾਜ ਹੁਣ ਸਾਡੇ ਗਾਲੇ ਬਲਾ ਪਈ ਹੋਈ ਹੈ, ਉਹ ਸਾਨੂੰ ਜਬਰੀ ਮੁਸਲਮਾਨ ਬਣਾਉਣਾ ਚਾਹੁੰਦਾ।
ਤੁਰਕ ਹੋਏ ਜਾਊ ਮਗਰ ਜਹਾਨ,
ਸਾਡੇ ਮੁਸਲਮਾਨ ਹੋਇਆ, ਬਾਕੀ ਸਾਡੇ ਪਿੱਛੇ ਜਿੰਨਾ ਸਾਡਾ ਜਹਾਨ ਹੈ ਹਿੰਦੂਆਂ ਦਾ, ਉਹ ਆਪੇ ਮੁਸਲਮਾਨ ਹੋ ਜਾਣਗੇ, ਤੁਰਕ ਹੋ ਜਾਣਗੇ।
ਯੇ ਅਬ ਨੁਰੰਗੇ ਕਰੀ ਸਲਾਹ,
ਮਹਾਰਾਜ ਨੁਰੰਗੇ ਨੇ ਆਹ ਸਲਾਹ ਕੀਤੀ ਆ, ਖੋਟੇ ਨੇ ਆ ਖੋਟਾ ਮਤਾ ਨੁਰੰਗੇ ਨੇ ਪਕਾਇਆ, ਇਹ ਸਲਾਹਾਂ ਉਹਨੇ ਆਪਣੇ ਨਾਲ ਦੇ ਸਲਾਹਾਂ ਕਾਰਾਂ ਨਾਲ ਕੀਤੀਆਂ ਨੇ।
ਤ੍ਰਾਹੇ ਤ੍ਰਾਹੇ ਆਏ ਤੁਮ ਪਾਹੇ,
ਮਹਾਰਾਜ ਅਸੀਂ ਡਰ ਕੇ ਭੈ ਭੀਤ ਹੋ ਕੇ ਤੁਹਾਡੀ ਸ਼ਰਨ ਵਿਚ ਆਏ ਹਾਂ। ਹੇ ਗਰੀਬ ਨਵਾਜ, त्राहे मम तुहाडी शरण विच हां।
जो तुम ओ किछ सतगुर सूरे,
महाराज जे तुसी पूरे सतगुरु हो सूरे सतगुरु हो,
डुबत रखो हिंदू आयन पूरे,
हे पूरे सतगुरु जी साडी डुबदी बेड़ी नू तुसी पार उतारो, साडा डुबदा जहाज पार उतारो, मलाह बनो।
नहीं तो तुरक तोए प्रथम करावे,
नहीं तो महाराज ने सानू सारिया नू तुरक बना देना, मुसलमान बना देना।
तोहे ते पिछे हम दीन में आवे,
महाराज जी जे फिर तुसी साडे आगू बनो, साडे मूहरे तुसी लगो, महाराज जी तुसी साडे अगे लग के चलो, जे तुहानू तुरक बनाउणगे तुहाडे पिछे असी तुरक होवांगे।
तुम छतरी हो खड़गे उठावो,
महाराज तुसी छतरी हो जां फिर तुसी खंडा चुको, तलवार चुको महाराज जी। हां जी
सब हिंदुआं को गले लगावो,
सानू सारे हिंदुआं नू अपने गल नाल लावो, तलवार चुको ते सानू अपने नाल टोरो।
तुम पे माया आवे कनी,
महाराज कमी तुहानू कोई नी, माया भी तुहाडे कोल बेअंत आउंदी है।
करा मात तुम पे अनगनी,
ते महाराज अनगिणत करा माता दे तुसी मालको, करा माता भी तुहाडे कोल बेअंत हन।
दोहरा तुरकन ते दस गुण अधिक है, हिंदू हिंद माए।
कहण लगे महाराज इस वेले हिंदुस्तान विच मुसलमाना नालों हिंदू दस गुणा वध ने, हिंदुस्तान विच मुसलमाना दी गिनती घट है, उना नालों दस गुणा वध असी हिंदू हां।
जो तुम खंडा फड़ खड़ो सब रले तुम संग आए,
जे तुसी खंडा फड़ लो ता असी सारे तुहाडे पिछे आके तुहाडे नाल रलांगे। ਇਹ ਗੱਲ ਉਹਨਾਂ ਬ੍ਰਾਹਮਣਾਂ ਨੇ ਕਹੀ। ਸਤਿਗੁਰੂ ਜੀ ਜਾਣਦੇ ਸਨ ਇਹਨਾਂ ਤਿਲਾਂ ਚ ਤੇਲ ਕੋਈ ਨਹੀਂ, ਵੀ ਜਦੋਂ ਅਸੀਂ ਖੰਡਾ ਫੜਨਾ ਇਹਨਾਂ ਵਿੱਚੋਂ, ਇਹਨਾਂ ਦੇ ਰਾਜੇ ਨੇ ਪਹਿਲਾਂ ਸਾਡੇ ਨਾਲ ਲੜਾਈਆਂ ਕਰਨੀਆਂ, ਆ ਕੇ ਪਹਾੜੀਆਂ ਨੇ। ਪਰ ਸਾਹਿਬ ਹੁਣ ਸ਼ਰਨ ਆਏ ਨੇ ਨਾ, ਤੇ ਸ਼ਰਨ ਆਏ ਨੂੰ ਥੋੜੀ ਤਾਨਾ ਮਾਰਨਾ ਸੀ। ਗਰੀਬ ਨਵਾਜ ਪਾਤਸ਼ਾਹ ਨੂੰ ਕਹਿੰਦੇ ਜੇ ਤੁਸੀਂ ਖੰਡਾ ਫੜ ਕੇ ਸਾਡੇ ਆਗੂ ਬਣੋ ਤਾਂ ਮਹਾਰਾਜ ਅਸੀਂ ਇਨ੍ਹਾਂ ਤੁਰਕਾਂ ਨਾਲੋਂ ਦਸ ਗੁਣਾ ਵੱਧ ਹਾਂ ਹਿੰਦੁਸਤਾਨ ਚ, ਅਸੀਂ ਸਾਰੇ ਤੁਹਾਡੇ ਪਿੱਛੇ ਤੁਹਾਡੇ ਨਾਲ ਚੱਲਾਂਗੇ।
ਚੋ ਪਈ ਗੁਰੂ ਨਾਨਕ ਬਚ ਗਏ ਬਿਕਾਇਆ,
ਸਤਿਗੁਰੂ ਜੀ ਨੇ ਫਿਰ ਬਚਨ ਕੀਤਾ, ਕਹਿਣ ਲੱਗੇ ਤੁਸੀਂ ਸਾਰੇ ਬ੍ਰਾਹਮਣ ਸਾਡੀ ਸ਼ਰਨ ਆਏ ਹੋ, ਗੁਰੂ ਨਾਨਕ ਦੇ ਘਰ ਦਾ ਬਿਰ ਦਾ ਸ਼ਰਨ ਆਏ ਨੂੰ ਗਲ ਲਾਉਣਾ, ਤੁਸੀਂ ਆਇਓ ਤੁਹਾਨੂੰ ਲਾਵਾਂਗੇ, ਕੋਈ ਹੋਰ ਆਉਂਦਾ ਤਾਂ ਉਹਨੂੰ ਵੀ ਲਾਉਣਾ ਸੀ। ਇੱਥੇ ਤਾਂ ਗੁਰੂ ਨਾਨਕ ਦੇ ਘਰ ਦਾ ਸਿਧਾਂਤ ਹੀ ਹੈ ਸ਼ਰਨ ਆਏ ਨੂੰ ਗਲ ਲਾਉਣਾ। ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਬਚਨਾਂ ਕਰਕੇ ਅਸੀਂ ਵਿਖੇ ਹੋਏ ਹਾਂ, ਮਹਾਰਾਜ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਨੇ ਬਚਨ ਕਰਕੇ ਨਾ ਮੁਗਲਾਂ ਨੂੰ ਰਾਜ ਦਿੱਤਾ ਸੀ ਨਾ, ਕਿ ਸੱਤ ਪੁਸ਼ਤਾਂ ਦਾ ਰਾਜ ਦਿੱਤਾ ਸੀ ਬਾਬਰ ਨੂੰ। ਮਹਾਰਾਜ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਦੇ ਬਚਨਾਂ ਦੇ ਅਸੀਂ ਵਿਖੇ ਹੋਏ ਹਾਂ।
ਤੁਰਕਨ ਸੋਨੇ ਖੰਡਾ ਫੜਾਇਆ,
ਹਾਲੇ ਸਮਾਂ ਨਹੀਂ ਆਇਆ ਕਿ ਇਹਨਾਂ ਤੁਰਕਾਂ ਦੇ ਖਿਲਾਫ ਅਸੀਂ ਖੰਡਾ ਫੜੀਏ, ਹਾਲੇ ਉਹ ਵੇਲਾ ਨਹੀਂ ਆਇਆ।
ਤੁਰਕ ਗਲੇ ਗਲੇ ਹਮ ਸੀਸ,
ਮਹਾਰਾਜ ਜੀ ਕਹਿੰਦੇ ਇਹਨਾਂ ਤੁਰਕਾਂ ਕੋਲੋਂ ਰਾਜ ਲੈਣ ਲਈ ਸੱਤ ਸਿਰ ਦੇਣੇ ਸਨ ਇਹਨਾਂ ਨੂੰ, ਜਦੋਂ ਅਸੀਂ ਆਪਣਾ ਸੀਸ ਦੇਵਾਂਗੇ ਤਾਂ ਇਹਨਾਂ ਤੁਰਕਾਂ ਦਾ ਰਾਜ ਖੋਵਾਂਗੇ, ਇਹਨਾਂ ਤੁਰਕਾਂ ਦਾ ਰਾਜ ਤਾਂ ਗਲੇਗਾ, ਇਹਨਾਂ ਦੀਆਂ ਜੜਾਂ ਤਾਂ ਪੁੱਟੀਆਂ ਜਾਣਗੀਆਂ।
ਯੋ ਕਰ ਗਏ ਸਤਿਗੁਰ ਬਖਸ਼ੀ,
ਇਹ ਬਚਨ ਗੁਰੂ ਨਾਨਕ ਸਾਹਿਬ ਕਰ ਗਏ ਨੇ ਕਿ ਜਦੋਂ ਤੇਰੇ ਘਰ ਦੇ ਵਧੀਕੀਆਂ ਕਰਨਗੇ ਬਾਬਰ ਕੇ ਬਾਬੇਕਿਆਂ ਤੇ ਚੜ ਕੇ ਆਉਣਗੇ ਨਾ, ਤਾਂ ਬਾਬੇਕੇ ਫਿਰ ਆਪਣੇ ਸੀਸ ਦੇ ਕੇ ਤੇਰੇ ਕੋਲੋਂ ਰਾਜ ਭਾਗ ਤੇਰਾ ਗਾਲ ਕੇ ਖੋਣਗੇ। ਇਹ ਬਚਨ ਗੁਰੂ ਬਾਬਾ ਜੀ ਕਰ ਗਏ ਹਨ।
ਦੋਹਰਾ ਜੇਕਰ ਤੁਮਰੋ ਪਲ ਪਵੇ ਸਿਰ ਦੇਤ ਨ ਲਾਵੇ ਬੀਰ,
ਮਹਾਰਾਜ ਜੀ ਕਹਿੰਦੇ ਜੇ ਤੁਹਾਡਾ ਭਲਾ ਹੁੰਦਾ ਤਾਂ ਅਸੀਂ ਆਪਣਾ ਸਿਰ ਦੇਂਦਿਆਂ ਦੇਰੀ ਨਹੀਂ ਲਾਵਾਂਗੇ।
ਦੇਉਂ ਤਾਂ ਕੀ ਜਾਏ ਜੜ ਦਰਗਾਹੋਂ ਤੁਰਤੇ ਉਖੇੜ,
ਅਸੀਂ ਆਪਣਾ ਸਿਰ ਦੇਵਾਂਗੇ ਔਰ ਤੁਰਕੇ ਨਿਰੰਗੇ ਦੀ ਜਿਹੜੀ ਜੜ ਹੈ ਉਹ ਨਿਰੰਕਾਰ ਦੀ ਦਰਗਾਹ ਦੇ ਵਿੱਚੋਂ ਵੀ ਪੁੱਟ ਦਿਆਂਗੇ।
ਚੋ ਪਈ तब ब्राह्मण के मन यो आई।
ए ब्राह्मण बड़े काले पए हुए से, इना दे मन आई कहन लगे
कब मोयो कब जाड़े उखड़ाई।
कहन लगे महाराज जी औरंगा कदो मरिया ते कदो एदियां जड़ां पुटियां गईयां। औरंगा कदो मरिया ते कदो एदियां जड़ां पुटियां जानियां ने।
तुरक करेंगे हम इत साल।
इन्हें ता महाराज सानू इसे साल ही सारियां नू तुरक बना देना। ए कदो मरिया ते कदो इन्हां दियां जड़ां पुटियां जानियां। महाराज इन्हें ता सानू इसे बरे मुसलमान बना देना।
कब मर तुम हम लो उबारे।
महाराज जी तुसी कदो शहीदी पाई ते कदो सानू उबारिया।
बूढ़ मुए मुक नोका कित काम।
महाराज जी जे डुब के ही मर गए ते फिर बाद विच किश्ती दा की फायदा। डुबे जांदे नू हाथ पैर मार दे नू किश्ती मिल जाए ते तर जांदा। जे डुब के मारी गया बाद विच महाराज जी फिर किश्ती दा की काम। जिवें भगत सदना जी कहिंदे आ बूड मुए नौका मुले मिले। जे डुब के मारी गए ते बाद जे किश्ती मिली महाराज उहदा की काम।
भूख मरे खीर कित काम।
पहला भुख नाल मर जाए ते भुखे मरे मुरदे दे कोल लिया के खीर रख दिओ फिर उहदे किहड़े काम दी। जदों मारी गया मुड़ के मेवे पा के विच पा के बदाम खीर रिन के उहदे कोल रख दिओ महाराज फिर ओदे वास्ते तां किसे काम दी नहीं।
प्यास मुए फिर नीर नू लईऐ।
पहला प्यास नाल मर जाए बाद च ओनू पानी नाल ठंडे नाल लिजा के इशनान करावे ते फिर नुहाए दा की फायदा जे पहला पानी बिना मर गया प्यासा। महाराज ए तां हुणे ही लोड़ है। कदों नरंगा मरिया कदों तुसी जाके शहीदी दित्ती कदों ओदियां जड़ां पुटियां गईयां। महाराज ये तो बड़ा लम्मा काम हो जाना। उन्हें तो सानू इसे साल मुसलमान बना देना। ये तो वो गल हुई भी प्यास नाल मर गए बाद च जाके पानी नाल नलाए दा की फायदा।
फिर प्यास तिस कैस बुझाइए।
जेड़ा प्यास नाल मर गया होवे मुरदा ओनू जे पानी नाल नवाइए ते की ओदी प्यास बुझदी है। फिर तो कोई फायदा नहीं हुंदा।
दोहरा तब सतगुर बिपरन कयो यो कह गैल छुड़ाई।
सतगुरु सच्चे पातशाह जी ने ब्राह्मणा नू कहा कहंदे जिवें हिंदू जिन्ने तुहाडे भाईचारे दे तुहाडे गल बुला पा गए ने कह के भी ब्राह्मण मुसलमान बन जाण ते असी सारे बन जांगे ते तुसी फिर अपना खेड़ा छुड़ाओ उसे तरीके नाल। हां जी
हम होवेंगे गैल उस गुर को तुरक बनाए।
महाराज जी कहंदे तुसी जाके गलावा साडी जिम्मेवारी ते लै लो। तुसी आखो भी जे गुर तेग बहादुर साहब मुसलमान बन जान तां असी सारे मुसलमान हो जाए। वो हिंदू तुहाडे बारे कह गए औरंगा तुहाडे वल ध्यान करी बैठा है तुहाडे तो हुट के वो साडे वल वेखेगा। फिर असी जाणीए ते नरंगा जाने तुहाडा धर्म बच जाएगा। महाराज जी वेखो किड्डा वड्डा त्याग सी। राह जांदी बला ही है ना एक प्रकार की जिहड़ी ब्राह्मणा दे गल पई हुई। महाराज सच्चे पातशाह कहिंदे असीं लै लैणे आ तुहाडी बला वी तुसीं बच जाओ। कहिंदे जा के कह दिओ नरंगे नूं कि जे श्री गुरु तेग बहादुर साहब दीने इस्लाम कबूल कर लैण तां असीं सारे उहनां दे पिछे तुरक हो जावांगे।
क्यों पई तब बिपरन जाए वैसी कई।
ब्राह्मण कहंदे तां गल बड़ी वधिया। फिर जिवें साडे अधीन चलण वाले जिहड़े छत्री वगैरा साडे गल पा गए ने ते असीं इह गल जा के औरंगजेब नूं कहांगे फिर उह साडा खेड़ा छड देगा। ਇਹ ਸਾਰੇ ਇਕੱਠੇ ਹੋ ਕੇ ਇਹਨਾਂ ਨੇ ਉਸੇ ਤਰ੍ਹਾਂ ਕੀਤੀ ਜਿਵੇਂ ਸਤਿਗੁਰਾਂ ਕਿਹਾ।
ਜਿਵੇਂ ਸਤਿਗੁਰ ਥੀ ਉਨ ਸਮਝਾਈ।
ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਨੇ ਇਹਨਾਂ ਨੂੰ ਸਮਝਾਇਆ ਸਤਿਗੁਰਾਂ ਦੇ ਸਮਝਾਏ ਬ੍ਰਾਹਮਣ ਦਿੱਲੀ ਗਏ।
ਪ੍ਰਿਥਮ ਕਰੋ ਗੁਰ ਮੁਸਲਮਾਨ।
ਜਾ ਕੇ ਕਹਿੰਦੇ ਬਾਦਸ਼ਾਹ ਸਲਾਮਤ ਸਾਡੇ ਸਾਰਿਆਂ ਦੇ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਪਹਿਲਾਂ ਜੇ ਤੂੰ ਉਹਨਾਂ ਨੂੰ ਮੁਸਲਮਾਨ ਬਣਾਵੇ
ਮਗਰੇ ਹੋਵੇ ਸਗਲ ਜਹਾਨ
ਪਿੱਛੇ ਪਿੱਛੇ ਸਾਰਾ ਜਹਾਨ ਉਹਨਾਂ ਦੇ ਮੁਸਲਮਾਨ ਹੋ ਜਾਵੇਗਾ।
ਤੋ ਬਿਪਰਨ ਜਾ ਚੁਗਲੀ ਕਰੀ।
ਬ੍ਰਾਹਮਣਾਂ ਨੇ ਜਾ ਕਰਕੇ ਇਸੇ ਤਰ੍ਹਾਂ ਚੁਗਲੀ ਕੀਤੀ।
ਤੁਰਕਨ ਮਨ ਲਈ ਸੋ ਖਰੀ।
ਜਿੰਨੇ ਤੁਰਕ ਸੀ ਨੁਰੰਗੇ ਦੇ ਸਮੇਤ ਉਹਨਾਂ ਨੇ ਗੱਲ ਮੰਨ ਲਈ। ਕਹਿੰਦੇ ਕੱਲੇ ਹੁਣ ਬ੍ਰਾਹਮਣ ਹਜ਼ਾਰਾਂ ਦੀ ਗਿਣਤੀ ਚ ਇੱਕ ਇਕੱਲੇ ਗੁਰੂ ਨੂੰ ਮੁਸਲਮਾਨ ਬਣਾਉਣਾ, ਸਾਰਿਆਂ ਨੇ ਬਣ ਜਾਣਾ, ਇਹ ਤਾਂ ਬੜੀ ਵਧੀਆ ਗੱਲ। ਇਕੱਲੇ ਇਕੱਲੇ ਦੇ ਨਾਲ ਖਹਿਣ ਨਾਲ ਇੱਕ ਦੇ ਨਾਲ ਗੱਲਬਾਤ ਕਰਨੀ ਸੌਖੀ ਹੁੰਦੀ ਹੈ। ਇਹਨਾਂ ਨੇ ਇਹ ਗੱਲ ਜਿਵੇਂ ਬ੍ਰਾਹਮਣਾਂ ਨੇ ਆ ਕੇ ਕਈ ਮੰਨ ਲਈ।
ਗੁਰ ਕੀ ਗੈਲ ਨੁਰੰਗੇ ਫਰੀ,
ਹੁਣ ਨੁਰੰਗੇ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲ ਵੇਖਿਆ। ਹੇ ਕੈਪਟਨ ਮਰੇ, ਏਦਾਂ ਗੁਰੂ ਘਰ ਦਾ ਤੇ ਬਾਦਸ਼ਾਹ ਦਾ ਵੈਰ ਵਿਰੋਧ ਚੱਲਦਾ, ਇੱਥੋਂ ਚੱਲਦਾ। ਗੁਰੂ ਸਾਹਿਬ ਦੀ ਕੋਈ ਆਪਣੀ ਨਿੱਜੀ ਰੰਜਿਸ਼ ਨਹੀਂ ਸੀ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਕੋਈ ਆਪਣਾ ਨਿੱਜੀ ਸਵਾਰਥ ਨਹੀਂ ਸੀ, ਪਰ ਸਵਾਰਥ ਲਈ ਮੇਰੇ ਸਾਹਿਬ ਨੇ ਆਪਣਾ ਸੀਸ ਦਿੱਤਾ। ਸਤਿਗੁਰਾਂ ਦਾ ਘਰ ਤਾਂ ਨਿਰਵੈਰ ਹੈ। ਸ਼ਰਨ ਆਏ ਸਨ ਬ੍ਰਾਹਮਣ ਵੀਰ ਤਾਂ ਉਹਨਾਂ ਦੇ ਸਿਰ ਤੇ ਹੱਥ ਧਰਿਆ, ਜਿਨ੍ਹਾਂ ਨੂੰ ਕੋਈ ਨਹੀਂ ਸੀ ਮੂੰਹ ਲਾਉਂਦਾ, ਕੋਈ ਜਿਨ੍ਹਾਂ ਦੀ ਬਾਂਹ ਨਹੀਂ ਸੀ ਫੜਦਾ, ਉਹਨਾਂ ਦੀ ਬਾਂਹ ਫੜ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਸੀ। ਤੇਗ ਬਹਾਦਰ ਬੋਲਿਆ, ਧਰ ਪਈਆ ਧਰਮ ਨਾ ਛੋਡੀਐ, ਬਾਂਹ ਜਿਨ੍ਹਾਂ ਦੀ ਪਕੜੀ ਐ ਸਿਰ ਦੀਜੈ, ਬਾਂਹ ਨਾ ਛੋਡੀਐ। ਉਹਨਾਂ ਤਾਂ ਆਪਣੇ ਇਸ ਧਰਮ ਦੀ ਪਾਲਣਾ ਕੀਤੀ ਹੈ। ਪ੍ਰਗਟ ਭਏ ਗੁਰ ਤੇਗ ਬਹਾਦਰ। ਕਵੀ ਸੈਨਾਪਤੀ ਜੀ, ਦਸਵੇਂ ਪਾਤਸ਼ਾਹ ਦੇ 52 ਕਵੀਆਂ ਚ ਇੱਕ ਕਵੀ ਸੀ ਕਵੀ ਸੈਨਾਪਤੀ ਜੀ। ਉਹ ਲਿਖਦੇ ਹੈ, ਸ੍ਰੀ ਗੁਰੂ ਸੋਭਾ ਨਾਮਕ ਇੱਕ ਗ੍ਰੰਥ ਹੈ ਕਲਗੀਧਰ ਦੀ ਸਿਫਤ ਦਾ। ਉਹ ਕਹਿੰਦੇ, ਪ੍ਰਗਟ ਭਏ ਗੁਰ ਤੇਗ ਬਹਾਦਰ, ਸਗਲ ਸ੍ਰਿਸ਼ਟ ਭੈ ਢਾਂਪੀ ਚਾਦਰ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ। ਕਹਿੰਦੇ ਏਦਾਂ ਔਰੰਗਜ਼ੇਬ ਦਾ ਹੁਣ ਖਿਆਲ ਨੌਵੇਂ ਪਾਤਸ਼ਾਹ ਵੱਲ ਆ ਗਿਆ। ਉਹ ਹੁਣ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਵੈਰ ਤੇ ਵਿਰੋਧ ਦੀ ਬਿਰਤੀ ਰੱਖਣ ਲੱਗਾ।
ਭੇਜ ਹਲਕਾਰੇ ਤਲਾਸ਼ ਕਰੀ,
ਉਹਨੇ ਹਲਕਾਰੇ ਭੇਜੇ ਵੀ ਤਲਾਸ਼ ਕਰੋ ਗੁਰੂ ਜੀ ਕਿੱਥੇ ਨੇ। ਨੌਵੇਂ ਪਾਤਸ਼ਾਹ ਦੀ ਭਾਲ ਕੀਤਿਆਂ ਪਤਾ ਲੱਗਾ ਵੀ ਇਸ ਵੇਲੇ ਆਨੰਦਪੁਰ ਸਾਹਿਬ ਹਨ। ਤੋ ਨੌਵੇਂ ਪਾਤਸ਼ਾਹ ਜੀ ਦੀ ਭਾਲ ਵਾਸਤੇ ਇਹਨੇ ਆਪਣੇ ਬੰਦੇ ਭੇਜੇ, ਹਲਕਾਰੇ ਭੇਜੇ।
ਉਤ ਸਤ ਗੁਰ ਨੇ ਕਰੀ ਤਿਆਰੀ,
ਉਧਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਹਿਲਾਂ ਹੀ ਤਿਆਰੀ ਕਰੀ ਬੈਠੇ ਸਨ। ਸਾਹਿਬ ਜਾਣਦੇ ਸਨ ਕਿ ਹੁਣ ਸੀਸ ਦੇਣ ਦਾ ਸਮਾਂ ਹੈ। ਸਾਹਿਬ ਜਾਣਦੇ ਸਨ ਕਿ ਔਰੰਗੇ ਦੀਆਂ ਜੜਾਂ ਪੁੱਟਣ ਵਾਸਤੇ ਇਹੀ ਇੱਕ ਰਾਹ ਹੈ। ਹਾਂਜੀ,
ਜੈਸੇ ਬਿਪਰਨ ਹੁਤੀ ਉਚਾਰੀ,
ਜਿਵੇਂ ਬ੍ਰਾਹਮਣਾਂ ਨੂੰ ਮਹਾਰਾਜ ਜੀ ਨੇ ਬਚਨ ਕਹੇ ਸਨ,
ਆਪ ਚੱਲ ਗੁਰ ਦਿੱਲੀ ਆਏ।
ਸਤਿਗੁਰੂ ਜੀ ਆਪ ਆਨੰਦਪੁਰ ਸਾਹਿਬ ਤੋਂ ਚੱਲੇ। ਆਨੰਦਪੁਰ ਸਾਹਿਬ ਤੋਂ ਪਾਤਸ਼ਾਹ ਚੱਲਦਿਆਂ ਬਹਾਦਰਗੜ੍ਹ ਸਾਹਿਬ ਮਹਾਰਾਜ ਜੀ ਨੇ ਚੁਮਾਸਾ ਕੱਟਿਆ, ਇੱਥੇ ਰਹੇ ਬਰਸਾਤਾਂ ਦੇ ਦਿਨਾਂ ਚ। ਔਰ ਇੱਥੋਂ ਮਹਾਰਾਜ ਜੀ ਚਲਦਿਆਂ ਚਲਦਿਆਂ ਅਨੇਕਾਂ ਥਾਵਾਂ ਤੋਂ ਹੁੰਦਿਆਂ ਦਿੱਲੀ ਵੱਲ ਵਧੇ।
ਤੁਰਕਨ ਕਰ ਜਾ ਆਪ ਬੰਧਾਏ,
ਆਪ ਤੁਰਕਾਂ ਦੇ ਘਰ ਜਾ ਕੇ ਮਹਾਰਾਜ ਜੀ ਨੇ ਆਪਣਾ ਆਪ ਪੇਸ਼ ਕੀਤਾ।
ਦੋਹਰਾ ਦਿੱਲੀ ਦੁਆਰੇ ਖੜ ਗੁਰੂ ਦੁਸ਼ਾਲੋ ਦਿਓ ਕਲਾਏ।
ਦਿੱਲੀ ਦਾ ਦਰਵਾਜ਼ਾ ਮੰਨਿਆ ਜਾਂਦਾ ਸੀ ਆਗਰੇ ਨੂੰ, ਆਗਰਾ ਜਿਹੜਾ ਹੈ ਦਿੱਲੀ ਦਾ ਦਰਵਾਜ਼ਾ ਮੰਨਿਆ ਜਾਂਦਾ ਸੀ। ਉਧਰੋਂ ਮਰੱਟੇ ਵਗੈਰਾ ਇਧਰੋਂ ਹੀ ਹਮਲਾ ਕਰਕੇ ਅੱਗੇ ਵੱਧ ਕੇ ਆਉਂਦੇ ਸੀ। ਤੋ ਆਗਰੇ ਸਤਿਗੁਰੂ ਜੀ ਗਏ, ਉੱਥੇ ਸਾਹਿਬ ਨੇ ਚੋਜ ਵਰਤਾਇਆ, ਲੰਮੀ ਕਥਾ ਹੈ। ਦੁਸ਼ਾਲਾ ਦਿੱਤਾ ਅੱਜੜੀ ਨੂੰ, ਹੱਥ ਦੀ ਮੁੰਦਰੀ ਦਿੱਤੀ ਵੀ ਜਾ ਹਲਵਾਈ ਦੀ ਦੁਕਾਨ ਤੋਂ ਮਠਿਆਈ ਲੈ ਕੇ ਆ। ਉਹ ਲੈ ਕੇ ਜਦੋਂ ਹਲਵਾਈ ਦੀ ਦੁਕਾਨ ਤੇ ਪੁੱਜਾ ਤੇ ਹਲਵਾਈ ਨੂੰ ਕਿਹਾ ਵੀ ਆਹ ਮੁੰਦਰੀ ਲੈ ਲੈ। ਉਹਨੇ ਪਹਿਲਾਂ ਵੇਖਿਆ ਵੀ ਅੱਜੜੀ ਦੇ ਹੱਥ ਚ ਇੰਨੀ ਕੀਮਤੀ ਮੁੰਦਰੀ, ਕਹਿੰਦਾ ਚੋਰੀ ਕਰਕੇ ਲਿਆਇਆ? ਕਹਿੰਦਾ ਨਾ ਹਲਵਾਈ ਜੀ, ਇਹ ਤਾਂ ਕੋਈ ਬਾਹਰ ਕੋਈ ਬਾਦਸ਼ਾਹ ਹੀ ਲੱਗਦਾ, ਉਹਨੂੰ ਨਹੀਂ ਸੀ ਪਸਾ ਨੌਵੇਂ ਪਾਤਸ਼ਾਹ ਬਾਰੇ, ਉਹਨਾਂ ਦੀ ਮੁੰਦਰੀ ਵੀ ਤੂੰ ਗਿਰਵੀ ਰੱਖ ਕੇ ਮਠਿਆਈ ਦੇ ਦੇ। ਕਹਿੰਦਾ ਲਿਆ ਪਾਣੀ ਕਿਹਦੇ ਚ? ਇਹਨੇ ਕਿ ਦੁਸ਼ਾਲਾ ਕੀਤਾ, ਉਹਨੇ ਬਾਂਹ ਫੜ ਲਈ। ਹਜ਼ਾਰਾਂ ਰੁਪਏ ਦਾ ਕੀਮਤੀ ਦੁਸ਼ਾਲਾ ਮਠਿਆਈ ਪਾ ਕੇ ਖਰਾਬ ਕਰਨ ਲੱਗਾ, ਤੂੰ ਵਾਕਈ ਚੋਰ ਹੈ। ਕੋਤਵਾਲ ਕੋਲ ਲੈ ਗਿਆ, ਕੋਤਵਾਲ ਨਾਲ ਜਾ ਕੇ ਗੱਲਬਾਤ ਕੀਤੀ, ਦੱਸੇ ਦੁਸ਼ਾਲਾ ਕਿਹਦਾ? ਉਹਨੇ ਆਖਿਆ ਵੀ ਬਾਹਰ ਬਾਗ ਚ ਬੈਠੇ ਨੇ, ਜਾ ਕੇ ਵੇਖ ਲਓ। ਅੱਗੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪਣੇ 5 ਸੇਵਕਾਂ ਸਮੇਤ, ਭਾਈ ਮਤੀ ਦਾਸ ਦਿਆਲਾ ਜੀ ਦੇ ਸਮੇਤ ਬੈਠੇ ਹੋਏ। ਇਹਨੇ ਜਾ ਕੇ ਪਹਿਚਾਣ ਕੀਤੀ, ਹੁਲੀਆ ਤਾਂ ਪਹੁੰਚਿਆ ਹੀ ਹੋਇਆ ਸੀ ਨੌਵੇਂ ਪਾਤਸ਼ਾਹ ਨੂੰ ਫੜਨ ਦਾ, ਤੋ ਜਾ ਕੇ ਸਤਿਗੁਰਾਂ ਨੂੰ ਗ੍ਰਿਫ਼ਤਾਰ ਕੀਤਾ। ਭਾਈ ਸਾਹਿਬ ਲਿਖਦੇ ਰਤਨ ਸਿੰਘ ਜੀ ਕਿ ਮਹਾਰਾਜ ਜੀ ਨੇ ਆਪਣਾ ਦੁਸ਼ਾਲਾ ਵਗੈਰਾ ਦੇ ਕੇ ਇਹ ਸਾਰਾ ਚੋਜ ਰਚਿਆ ਤੇ ਗ੍ਰਿਫਤਾਰੀ ਦਿੱਤੀ।
ਹਲਵਾਈ ਹੱਟੀ ਜਾਏ ਧਰਿਓ ਪ੍ਰਗਟ ਹੋਣੇ ਦਾਏ।
ਆਪਣਾ ਆਪ ਪ੍ਰਗਟ ਕਰਨ ਵਾਸਤੇ ਸਤਿਗੁਰੂ ਜੀ ਨੇ ਹਲਵਾਈ ਦੀ ਹੱਟੀ ਦੇ ਉੱਤੇ ਆਪਣਾ ਦੁਸ਼ਾਲਾ ਦੇ ਕੇ ਆਪਣਾ ਆਪ ਪ੍ਰਗਟ ਕੀਤਾ।
ਚੋਪਈ ਸ਼ੋਹਰਤ ਪਈ ਨੌਰੰਗੇ ਫੜ ਲਿਓ।
ਪਤਾ ਲੱਗਾ ਤੇ ਨੌਵੇਂ ਪਾਤਸ਼ਾਹ ਨੂੰ ਗ੍ਰਿਫਤਾਰ ਕਰਕੇ ਨੌਰੰਗੇ ਕੋਲ ਦਿੱਲੀ ਲਿਆਂਦਾ।
ਢੂੰਡਤ ਥੇ ਜਿਸ ਘਰ ਮੈਂ ਪਇਓ।
ਕਹਿੰਦੇ ਤਾਂ ਬੜੀ ਵਧੀਆ ਗੱਲ ਹੋਈ, ਅਸੀਂ ਇਹਨਾਂ ਨੂੰ ਲੱਭਦੇ ਫਿਰਦੇ ਸੀ, ਆਪ ਆ ਗਏ ਨੇ ਸਾਡੇ ਕੋਲ।
ਕਿਮ ਨੌਰੰਗੇ ਕੇ ਹੱਥ ਆਏ।
ਏਦਾਂ ਨੌਵੇਂ ਪਾਤਸ਼ਾਹ ਜੀ ਨੌਰੰਗੇ ਦੇ ਕੋਲ ਪਹੁੰਚੇ।
ਕਿਮ ਕਰ ਸਤਿਗੁਰ ਆਪ ਬੰਧਾਏ।
ਏਦਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪ ਖੁਦ ਗ੍ਰਿਫਤਾਰੀ ਦਿੱਤੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ।
ਕੈਦ ਪਾਏ ਬੋ ਦਿਵਾਯੋ ਤ੍ਰਾਸ।
ਪਹਿਲਾਂ ਸਤਿਗੁਰਾਂ ਨੂੰ ਕੈਦ ਕੀਤਾ, ਇੱਕ ਇੱਕ ਪ੍ਰੇਤ ਵਾਲੀ ਹਵੇਲੀ ਵਿੱਚ ਸਾਹਿਬ ਨੂੰ ਨਜ਼ਰ ਬੰਦ ਕੀਤਾ। ਕਈ ਤਰ੍ਹਾਂ ਦੇ ਡਰਾਵੇ, ਕਈ ਤਰ੍ਹਾਂ ਦੇ ਤਸੀਹੇ ਸਤਿਗੁਰੂ ਨੌਵੇਂ ਪਾਤਸ਼ਾਹ ਨੂੰ ਦਿੱਤੇ ਇਸ ਮਲੇਸ਼ ਨੇ।
ਫੇਰ ਮੁਗਲ ਇੱਕ ਭੇਜਿਓ ਪਾਸ।
ਫੇਰ ਇੱਕ ਮੁਗਲ ਭੇਜਿਆ ਸਤਿਗੁਰੂ ਜੀ ਦੇ ਕੋਲ ਗੱਲ ਕਰਨ ਲਈ।
ਖੋਟਾ ਬੋਲ ਉਹ ਤ੍ਰਾਸ ਦਿਖਾਇਆ।
ਉਹਨੇ ਬੜੇ ਖੋਟੇ ਬੋਲ ਸਤਿਗੁਰਾਂ ਨੂੰ ਬੋਲੇ, ਕਈ ਤਰ੍ਹਾਂ ਦੇ ਡਰਾਵੇ ਤੇ ਭੈ ਸਤਿਗੁਰੂ ਜੀ ਨੂੰ ਦਿੱਤੇ।
ਤੁਰਕ ਹੋ ਤੈਨੇ ਆਖ ਸੁਣਾਇਆ।
ਉਹਨੇ ਆਖ ਸੁਣਾਇਆ ਕਿ ਜੇ ਤੁਸੀਂ ਆਪਣਾ ਧਰਮ ਜੀਵਨ ਬਚਾਉਣਾ ਚਾਹੁੰਦੇ ਹੋ ਤਾਂ ਫਿਰ ਤੁਸੀਂ ਇਸਲਾਮ ਧਰਮ ਨੂੰ ਕਬੂਲ ਕਰੋ।
ਆ ਕੇ ਦਿਖਾਇਓ ਕਰਾ ਸੁਮਾਤ।
ਜਾਂ ਫਿਰ ਆ ਕੇ ਬਾਦਸ਼ਾਹ ਨੂੰ ਕਰਾ ਮਾਤ ਵਿਖਾਓ, ਆਪਣੀ ਅਜ਼ਮਤ ਵਿਖਾਓ, ਅਸੀਂ ਪਤਾ ਕਰਨਾ ਹੈ ਕਿ ਤੁਹਾਡੇ ਵਿੱਚ ਕੋਈ ਕਰਾਮਾਤ ਹੈ ਕਿ ਨਹੀਂ। ਨੌਵੇਂ ਪਾਤਸ਼ਾਹ ਜੀ ਦੀ ਸ਼ਹਾਦਤ ਹਿੰਦ ਧਰਮ ਦੀ, ਹਿੰਦੂ ਧਰਮ ਦੀ ਰਾਖੀ ਲਈ ਪਾਤਸ਼ਾਹ ਨੇ ਕੀਤੀ ਹੈ, ਇਹਦੇ ਚ ਕਿਸੇ ਪ੍ਰਕਾਰ ਦੀ ਕੋਈ ਦੋ ਰਾਏ ਨਹੀਂ ਹੈ। ਪਰ ਪਿੱਛੇ ਜੀ ਸਕੂਲਾਂ ਦੇ ਵਿੱਚ ਕੁਝ ਕਿਤਾਬਾਂ ਦੇ ਵਿੱਚ ਬੱਚਿਆਂ ਨੂੰ ਗਲਤ ਜਾਣਕਾਰੀ ਜਾਣ ਬੁੱਝ ਕੇ ਪੜ੍ਹਾਈ ਜਾਣ ਲੱਗ ਪਈ ਸੀ। ਬਾਅਦ ਵਿੱਚ ਉਹਨਾਂ ਕਿਤਾਬਾਂ ਤੇ ਬੈਨ ਲੱਗਾ। ਆਖੇ ਜੀ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਆਪਣੀ ਰੰਜਿਸ਼ ਸੀ। ਮਹਾਰਾਜ ਜੀ ਨੂੰ ਧਾੜਵੀ ਆਦਿਕ ਰੂਪ ਕਰਕੇ ਬਿਆਨ ਕੀਤਾ ਵੀ ਤਾਂ ਔਰੰਗਜ਼ੇਬ ਨੇ ਉਹਨਾਂ ਨੂੰ ਸ਼ਹੀਦ ਕੀਤਾ। ਔਰੰਗਜ਼ੇਬ ਨੂੰ ਇਹਨਾਂ ਨੇ ਆਪਣਾ ਰਿਸ਼ਤੇਦਾਰ ਬਣਾ ਲਿਆ ਜਿਹੜਾ ਇਹਨਾਂ ਦਾ ਧਰਮ ਲਾਉਂਦਾ ਸੀ। ਔਰ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਖਿਲਾਫ਼ ਸਰ ਜਾਦੂ ਨਾਥ ਵਰਗਿਆਂ ਨੇ ਕਿਤਾਬਾਂ ਲਿਖੀਆਂ। ਆਖੇ ਔਰੰਗਜ਼ੇਬ ਉਹਨਾਂ ਦਿਨਾਂ 'ਚ ਉੱਥੇ ਹੈ ਹੀ ਨਹੀਂ ਸੀ ਜਦੋਂ ਨੌਵੇਂ ਪਾਤਸ਼ਾਹ ਨੂੰ ਸ਼ਹੀਦ ਕੀਤਾ ਸੀ। ਸਰਦਾਰ ਕਪੂਰ ਸਿੰਘ ਜੀ ਜਿਹੜੇ ਸਾਚੀ ਸਾਖੀ ਦੇ ਕਰਤਾ ਦੇ ਮਹਾਨ ਮਾਰਤੰਡ ਵਿਦਵਾਨ ਸਨ, ਸਿੱਖ ਪੰਥ ਦਾ ਦਿਮਾਗ ਕਿਹਾ ਜਾ ਸਕਦਾ ਸਰਦਾਰ ਕਪੂਰ ਸਿੰਘ ਹੋਣਾ ਨੂੰ, ਉਹ ਸਰਦਾਰ ਨਹੀਂ ਸੀ ਕਹਾਉਂਦੇ, ਸਿਰਦਾਰ ਕਪੂਰ ਸਿੰਘ ਕਹਾਉਂਦੇ ਸਨ। ਸਿਰਦਾਰ ਸਿਰ ਵਾਲੇ ਤੇ ਬੜੇ ਦਿਮਾਗ ਵਾਲੇ ਸਨ। ਉਹਨਾਂ ਨੇ ਜਾਦੂ ਨਾਥ ਦੀਆਂ ਜਿਹੜੀਆਂ ਇਹ ਕਰਤੂਤਾਂ ਸਨ, ਨੌਵੇਂ ਪਾਤਸ਼ਾਹ ਜੀ ਦੀ ਸ਼ਹੀਦੀ ਨੂੰ ਕਲੰਕਿਤ ਕਰਨ ਵਾਸਤੇ ਵੀ ਔਰੰਗਜ਼ੇਬ ਨੂੰ ਬਰੀ ਕਰਦਾ ਸੀ, ਉਹਨਾਂ ਨੇ ਬੜੇ ਗਰਜਵੇਂ ਲਿਹਾਜ਼ ਦੇ ਵਿੱਚ ਜਵਾਬ ਦਿੱਤਾ, ਬਕਾਇਦਾ ਲੈਕਚਰ ਕੀਤਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ। ਔਰ ਉਸ ਵੇਲੇ ਇਹਨਾਂ ਦੀਆਂ ਸਾਰੀਆਂ ਕਰਤੂਤਾਂ ਜ਼ਾਹਰ ਕਰਕੇ ਆਖਿਆ ਕਿ ਕਿਵੇਂ ਜਾਦੂ ਨਾਥ ਨੇ ਵਲਛੜ ਕੀਤਾ ਹੈ, ਕਿਵੇਂ ਹਿਜਰੀ ਦਾ ਜਿਹੜਾ ਸਾਲ ਹੈ ਉਹਨੂੰ ਸੰਮਤ ਦੇ ਸਾਲ ਦੇ ਵਿੱਚ, ਕਿਉਂਕਿ ਔਰੰਗਜ਼ੇਬ ਦੇ ਸਮੇਂ ਤੱਕ ਪਹਿਲਾਂ ਸੰਮਤ ਸਾਲ ਚੱਲਦਾ ਰਿਹਾ, ਸੰਮਤ ਬਿਕਰਮੀ, ਔਰੰਗਜ਼ੇਬ ਨੇ ਹਿਜਰੀ ਸਾਲ ਚਲਾ ਦਿੱਤਾ ਜਿਹੜਾ ਚੰਦਰਮਾ ਦੇ ਮੁਤਾਬਕ ਚੱਲਦਾ ਹੈ, ਉਹਦੇ ਨਾਲ ਦਿਨ ਜਿਹੜੇ ਨੇ ਵੱਧ ਘੱਟ ਗਏ। ਔਰ ਉਹਨਾਂ ਦਿਨਾਂ ਦੇ ਮੁਤਾਬਕ ਔਰੰਗਜ਼ੇਬ ਉੱਥੇ ਦਿੱਲੀ ਵਿੱਚ ਨਹੀਂ ਸੀ, ਉਹਨੇ ਸਾਬਤ ਕਰ ਦਿੱਤਾ ਵੀ ਔਰੰਗਜ਼ੇਬ ਨੇ ਨੌਵੇਂ ਪਾਤਸ਼ਾਹ ਨੂੰ ਸ਼ਹੀਦ ਨਹੀਂ ਕੀਤਾ। ਪਰ ਸਰਦਾਰ ਕਪੂਰ ਸਿੰਘ ਵਰਗੇ ਮਹਾਨ ਵਿਦਵਾਨਾਂ ਨੇ ਉਸ ਵੇਲੇ ਖੋਜ ਕਰਕੇ ਇਹਨਾਂ ਦੇ ਸ਼ੰਕਿਆਂ ਦੀ ਨਿਰਵਿਰਤੀ ਕੀਤੀ ਔਰ ਦੱਸਿਆ ਕਿ ਮੱਘਰ ਸੁਧੀ ਪੰਚਮੀ ਵਾਲੇ ਦਿਨ ਜਿਸ ਦਿਨ ਨੌਵੇਂ ਪਾਤਸ਼ਾਹ ਨੂੰ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਸ਼ਹੀਦ ਕੀਤਾ, ਉਸ ਵੇਲੇ ਔਰੰਗਜ਼ੇਬ ਦਿੱਲੀ ਸੀ ਔਰ ਉਸੇ ਨੇ ਹੁਕਮ ਕਰਕੇ ਸ਼ਹੀਦ ਕਰਵਾਇਆ। ਜਗਤ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਲਾਸਾਨੀ ਸ਼ਹਾਦਤ ਹੈ, ਅੱਗੇ ਉਹਦਾ ਕੁਝ ਜ਼ਿਕਰ ਆ ਰਿਹਾ, ਅਗਲਿਆਂ ਪ੍ਰਸੰਗਾਂ ਵਿੱਚ ਆਪ ਜੀ ਸਰਵਣ ਕਰੋਗੇ, ਸਮਾਂ ਜਾਗਤ ਨਹੀਂ ਦਿੰਦਾ। ਮਹਾਰਾਜ ਜੀ ਦਾ ਪਾਵਨ ਜਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ ਸਿਮਰਿਆ,
ਤੇਗ ਬਹਾਦਰ ਸਿਮਰਿਆ, ਤੇਗ ਤੇਗ ਬਹਾਦਰ ਸਿਮਰਿਆ
ਕਰ ਨਾਨ ਦਿਆਵੈ ਤਾਏ ਕਰ ਨਾਨ ਦਿਆਵੈ ਤਾਏ
ਕਰ ਨਾਨ ਦਿਆਵੈ ਤਾਏ ਕਰ ਨਾਨ ਦਿਆਵੈ ਤਾਏ
ਕਰ ਨਾਨ ਦਿਆਵੈ ਤਾਏ ਕਰ ਨਾਨ ਦਿਆਵੈ ਤਾਏ
ਨਾਨ ਦਿਆਵੈ ਤਾਏ ਕਰ ਨਾਨ ਦਿਆਵੈ ਤਾਏ
ਸਭ ਥਾਈ ਹੋਏ ਸਹਾਏ ਸਭ ਥਾਈ ਹੋਏ ਸਹਾਏ ਵਾਹਿਗੁਰੂ ਵਾਹਿਗੁਰੂ।